ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਇਸ ਵੇਲੇ ਹਰਮਨ ਰੇਡੀਓ ਤੇ ਵਕਤ ਹੋ ਚੁੱਕਿਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ। ਸੋ ਤੁਹਾਡੀ ਉਡੀਕ ਦੀਆਂ ਘੜੀਆਂ ਖਤਮ ਕਰਦੇ ਹੋਏ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਦੇ ਵਿਚ ਤੁਸੀਂ ਸਾਡੇ ਨਾਲ ਜੁੜਨਾ ਸਵਾਲਾਂ ਜਵਾਬਾਂ ਦੇ ਜ਼ਰੀਏ, ਪਰ ਉਸ ਤੋਂ ਵੀ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੀਜ਼ਾ ਏਡ ਤੋਂ ਪ੍ਰਭਜੀਤ ਕੌਰ ਜੀ, ਉਨ੍ਹਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਜੀ। ਪ੍ਰਭਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ, ਸੋ ਪ੍ਰੋਗਰਾਮ ਚ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦੋਸਤਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਹਮੇਸ਼ਾ ਵਾਂਗ ਜੁੜਨਾ ਆਪਣੀ ਫੇਸਬੁੱਕ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਆਪਣੇ ਭੇਜ ਕੇ ਸਵਾਲ, ਔਰ ਇਸ ਤੋਂ ਇਲਾਵਾ ਤੁਸੀਂ ਟੈਲੀਗ੍ਰਾਮ, ਈਮੇਲ ਤੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਵੀ ਜੁੜ ਸਕਦੇ ਹੋ। ਟੈਲੀਗ੍ਰਾਮ ਐਪ ਤੁਹਾਡੇ ਫੋਨ ਚ ਹੋਣੀ ਜ਼ਰੂਰੀ ਹੈ, ਪਰ ਸਭ ਤੋਂ ਜ਼ਰੂਰੀ ਹੈ ਸਾਡੇ ਰੇਡੀਓ ਦੀ ਐਪ ਤੁਹਾਡੇ ਫੋਨ ਚ ਹੋਣੀ, ਕਿਉਂਕਿ ਉਸ ਐਪ ਚ ਸਾਡੇ ਨਾਲ ਕੰਟੈਕਟ ਕਰਨ ਦੇ ਲਿੰਕਸ ਜਿਹੜੇ ਆ ਉਹਨਾਂ ਨੂੰ ਕਲਿੱਕ ਕਰਕੇ ਤੁਸੀਂ ਸਿੱਧਾ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। ਇਸ ਤੋਂ ਇਲਾਵਾ ਕਾਲ ਕਰਨ ਦੇ ਲਈ ਸਾਡਾ ਨੰਬਰ 02-85-99-2811, ਔਰ ਇਸ ਚੱਲ ਰਹੀ ਵੀਡੀਓ ਦੇ ਹੇਠਾਂ ਵੀ ਅਸੀਂ ਆਪਣੇ ਕੰਟੈਕਟ ਲਿੰਕਸ ਜਿਹੜੇ ਆ ਉਹ ਸਾਂਝੇ ਕਰਦੇ ਰਹਿੰਦੇ ਹਾਂ, ਔਰ ਤੁਸੀਂ ਚੱਲ ਰਹੇ ਪ੍ਰੋਗਰਾਮ ਦੌਰਾਨ ਵੀ ਸਾਡੇ ਨਾਲ ਉਹਨਾਂ ਕੰਟੈਕਟ ਲਿੰਕਸ ਨੂੰ ਵਰਤ ਕੇ ਰਾਬਤਾ ਬਣਾ ਸਕਦੇ ਹੋ, ਔਰ ਆਪਣੇ ਸਵਾਲ ਤੇ ਚਿੰਤਾਵਾਂ ਜਿਹੜੀਆਂ ਉਹ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਲਓ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਹਮੇਸ਼ਾ ਵਾਂਗ ਅਸੀਂ ਕਰਾਂਗੇ ਕਿ ਅੱਜ ਦਾ ਜਿਹੜਾ ਸਮਾਂ ਉਹ ਕੋਰੋਨਾ ਤੋਂ ਪ੍ਰਭਾਵਿਤ ਚੱਲ ਰਿਹਾ, ਚਾਹੇ ਕਿਸੇ ਵੀ ਦੇਸ਼ ਦੀ ਗੱਲ ਕਰੀਏ, ਹਰ ਦੇਸ਼, ਹਰ ਮੁਲਕ, ਹਰ ਧਰਤੀ ਜਿਹੜੀ ਹੈ ਉਹ ਇਸ ਵਾਇਰਸ ਦੇ ਕਹਿਰ ਤੋਂ ਪਰੇਸ਼ਾਨ ਹੈ। ਸੋ ਇਸੇ ਕਾਰਨ ਬਹੁਤ ਕੁਛ ਸਮਾਜ ਦੇ ਵਿੱਚ ਬਦਲ ਚੁੱਕਿਆ, ਬਹੁਤ ਤਰ੍ਹਾਂ ਦੀਆਂ ਤਬਦੀਲੀਆਂ ਜਿਹੜੀਆਂ ਉਹ ਸਾਡੀ ਜ਼ਿੰਦਗੀ ਦੇ ਵਿੱਚ ਆਈਆਂ ਨੇ, ਔਰ ਇਹਨਾਂ ਤਬਦੀਲੀਆਂ ਦਾ ਜਿਹੜਾ ਸਿੱਧਾ ਅਸਰ ਹੈ ਉਹ ਸਾਡੇ ਜੀਵਨ ਦੇ ਉੱਤੇ ਪਿਆ, ਪਰ ਜੀਵਨ ਦੇ ਬਹੁਤ ਸਾਰੇ ਖੇਤਰਾਂ ਦੇ ਉੱਤੇ ਪਿਆ, ਜਿਨ੍ਹਾਂ ਦੇ ਵਿੱਚੋਂ ਵਪਾਰ, ਕੰਮ ਕਾਜ ਔਰ ਹੋਰ ਵੀ ਬਹੁਤ ਸਾਰੇ ਖੇਤਰ ਜਿਹੜੇ ਆ ਉੱਥੇ ਤਰੀਕੇ ਬਦਲੇ ਆ ਕੰਮ ਕਰਨ ਦੇ। ਇਸ ਵੇਲੇ ਹਰਮਨ ਰੇਡੀਓ ਤੇ ਅਸੀਂ ਇਹ ਪ੍ਰੋਗਰਾਮ ਜਿਹੜਾ ਇਹ ਵੀ ਰਿਮੋਟਲੀ ਲੈ ਕੇ ਹਾਜ਼ਰ ਹੁੰਦੇ ਹਾਂ, ਕਿਉਂਕਿ ਸਾਡੇ ਮਾਈਗ੍ਰੇਸ਼ਨ ਐਕਸਪਰਟ ਜਿਹੜੇ ਆ ਰਿਮੋਟਲੀ ਸਾਡੇ ਨਾਲ ਜੁੜਦੇ ਨੇ ਤੇ ਤੁਹਾਡੀਆਂ ਚਿੰਤਾਵਾਂ, ਤੁਹਾਡੇ ਸਵਾਲ ਜਿਹੜੇ ਆ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਨੇ। ਇਸ ਵੇਲੇ ਪ੍ਰਭਜੀਤ ਕੌਰ ਜੀ ਤੋਂ ਪੁੱਛਣਾ ਚਾਹਾਂਗੇ। ਪ੍ਰਭਜੀਤ ਜੀ, ਸਮਾਂ ਅਜੇ ਵੀ ਥੋੜਾ ਜਿਹਾ ਖਤਰਨਾਕ ਚੱਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਭਾਵਨਾਵਾਂ ਜਿਹੜੀਆਂ ਕੋਈ ਦਿਖਾਈ ਨਹੀਂ ਦੇ ਰਹੀਆਂ, ਕਿਉਂਕਿ ਕੋਰੋਨਾ ਦੇ ਜਿਹੜੇ ਕੇਸਿਸ ਆ ਲਗਾਤਾਰ ਵਿਕਟੋਰੀਆ ਦੇ ਵਿੱਚ ਅਜੇ ਵੀ ਵੱਧਦੇ ਜਾ ਰਹੇ ਆ। ਅੱਜ ਦੂਸਰੀ ਵੱਡੀ ਜਿਹੜੀ ਗਿਣਤੀ ਆ ਜਾਂ ਦੂਸਰਾ ਵੱਡਾ ਅੰਕੜਾ ਜਿਹੜਾ ਕੋਰੋਨਾ ਕੇਸਿਸ ਦਾ ਆਇਆ, 374 ਕੇਸਿਸ ਜਿਹੜੇ ਅੱਜ ਦਰਜ ਹੋਏ ਆ ਵਿਕਟੋਰੀਆ ਦੇ ਵਿੱਚ। ਕੀ ਲੱਗਦਾ ਕਿ ਇਹ ਇੱਕ ਖਤਰੇ ਦੀ ਘੰਟੀ ਵੀ ਹੋ ਸਕਦੀ ਆ ਮਾਈਗ੍ਰੇਸ਼ਨ ਫੀਲਡ ਦੇ ਵਿੱਚ?
ਦੇਖੋ ਜੀ, ਜਿਵੇਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਕੋਰੋਨਾ ਵਾਲੀ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਤੇ ਆਲ ਓਵਰ ਦਾ ਵਰਲਡ ਹੀ ਕਾਫੀ ਕਹਿ ਲਓ ਕਿ ਸੈਂਸਿਟਿਵ ਇਸ਼ੂ ਹੈ ਇਸ ਟਾਈਮ ਤੇ। ਜਿੰਨੀ ਦਰ ਤੱਕ ਆਪਣੀ ਵੈਕਸੀਨ ਦਾ ਕੋਈ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਵਾਇਰਸ ਨੂੰ ਕਹਿ ਲਓ ਕਿ ਠੱਲ ਪਾਉਣੀ ਬੜੀ ਔਖੀ ਹੋਈ ਪਈ ਆ। ਉਹਦਾ ਕਾਰਨ ਇਹ ਹੀ ਹੈ ਕਿ ਵੀ ਬਹੁਤ ਹਾਈਲੀ ਕੰਟੇਜੀਅਸ ਆ, ਬਹੁਤ ਛੇਤੀ ਫੈਲਦਾ ਹੈ ਤੇ ਮਿਊਟੇਸ਼ਨ ਤੋਂ ਬਾਅਦ ਹੋਰ ਵੀ ਤੇਜ਼ ਫੈਲ ਰਿਹਾ ਹੈ। ਸੋ ਇਹਦੇ ਨਾਲ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਨੇ, ਜਿਵੇਂ ਕਿ ਇਸ ਟਾਈਮ ਤੇ ਆਫਸ਼ੋਰ ਜਿਹੜੇ ਵੀਜ਼ਾ ਗ੍ਰਾਂਟਸ ਨੇ ਬਿਲਕੁਲ ਹੀ ਰੁਕੇ ਪਏ ਨੇ। ਹੁਣ ਜਿਹੜੀ ਸਿਚੁਏਸ਼ਨ ਇਸ ਟਾਈਮ ਤੇ ਆਪਣੇ ਵਿਕਟੋਰੀਆ ਦੇ ਵਿੱਚ ਚੱਲ ਰਹੀ ਹੈ, ਇਹਦਾ ਪ੍ਰਭਾਵ ਆਲ ਓਵਰ ਆਸਟ੍ਰੇਲੀਆ ਤੇ ਪੈ ਰਿਹਾ ਹੈ। ਕੱਲਾ ਕਹਿ ਲਓ ਕਿ ਜਦੋਂ ਆਪਾਂ ਮਾਈਗ੍ਰੇਸ਼ਨ ਦੇ ਪਰਸਪੈਕਟਿਵ ਦੀ ਗੱਲ ਕਰ ਰਹੇ ਹਾਂ, ਖਾਸ ਤੌਰ ਤੇ ਜਦੋਂ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ, ਵੀਜ਼ਾਸ ਦੀ ਗੱਲ ਕਰਦੇ ਹਾਂ, ਤਾਂ ਆਪਾਂ ਨੂੰ ਓਵਰਆਲ ਹੀ ਦੇਖਣਾ ਪੈਂਦਾ ਹੈ ਕਿਉਂਕਿ ਵਿਕਟੋਰੀਆ ਤੋਂ ਜਿਹੜੇ ਕੇਸ ਸਪਿਲ ਆਊਟ ਹੋ ਰਹੇ ਨੇ ਬਾਕੀ ਸਟੇਟਸ ਦੇ ਵਿੱਚ, ਉਹਦੇ ਕਰਕੇ ਹੁਣ ਜਿਵੇਂ ਫੋਰ ਐਗਜ਼ਾਮਪਲ ਹੁਣ ਆਪਾਂ ਨਿਊ ਸਾਊਥ ਵੇਲਸ ਦੀ ਗੱਲ ਚੱਲਦੀ ਹੈ, ਉੱਥੇ ਵੀ ਹੌਲੀ ਹੌਲੀ ਕੇਸ ਨੰਬਰਸ ਵੱਧ ਰਹੇ ਨੇ, ਕਲਸਟਰਸ ਵੱਧ ਰਹੇ ਨੇ। ਸੋ ਇਸ ਟਾਈਮ ਤੇ ਕਈ ਵਾਰ ਤਾਂ ਐਂ ਲੱਗਦਾ ਹੈ ਕਿ ਸਰਕਾਰ ਨੂੰ ਨਿਊਜ਼ੀਲੈਂਡ ਵਾਂਗੂ ਲੋਕਡਾਊਨ ਕਰਕੇ ਇੱਕ ਵਾਰ ਕਹਿ ਲਓ ਕਿ ਵੀ ਜੇ ਇਹ ਜਿਹਾ ਇੱਕ ਵਾਰ ਕੀਤਾ ਹੁੰਦਾ ਲੋਕਡਾਊਨ ਤਾਂ ਸ਼ਾਇਦ ਸਿਚੁਏਸ਼ਨ ਕੰਟਰੋਲ ਜਾਂਦੀ। ਫਿਰ ਦੂਸਰੇ ਪਾਸੇ ਇਹ ਸੋਚੀਦਾ ਕਿ ਜਿਹੜੀ ਇਹ ਸਿਚੁਏਸ਼ਨ ਆਊਟ ਆਫ ਕੰਟਰੋਲ ਹੋਈ ਹੈ, ਕੁਛ ਸਰਕਾਰ ਦੀਆਂ ਗਲਤੀਆਂ ਕਰਕੇ ਵੀ ਹੋਈ ਹੈ, ਕਿਉਂਕਿ ਜਿਹੜਾ ਉਹਨਾਂ ਨੇ ਹੋਟਲ ਕੁਆਰੰਟੀਨ ਦੇ ਵਿੱਚੋਂ ਜਿਹੜੇ ਕੇਸਿਸ ਸਪਿਲ ਆਊਟ ਹੋਏ ਨੇ, ਕਿਉਂਕਿ ਬਾਹਰੋਂ ਤਾਂ ਆਉਣਾ ਹੀ ਹੈ, ਇੰਟਰਨੈਸ਼ਨਲ ਜਿਹੜੇ ਫਲਾਈਟਸ ਥਰੂ ਜਿਹੜੇ ਇੰਟਰਨੈਸ਼ਨਲ ਆਪਣੇ ਕਹਿ ਲਓ ਕਿ ਆਸਟ੍ਰੇਲੀਅਨ ਰੈਜ਼ੀਡੈਂਟਸ ਤੇ ਸਿਟੀਜ਼ਨ ਆ ਰਹੇ ਨੇ ਉਹ ਬਾਹਰੋਂ ਕਰੋਨਾ ਲੈ ਕੇ ਆ ਰਹੇ ਨੇ। ਸੋ ਕੁਛ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਕੁਛ ਗਲਤੀਆਂ ਕਿਤੇ ਨਾ ਕਿਤੇ ਹੋਈਆਂ ਨੇ ਜਿਹਦਾ ਇਫੈਕਟ ਦੁਬਾਰਾ ਤੋਂ ਆਪਾਂ ਨੂੰ ਝੱਲਣਾ ਪੈ ਰਿਹਾ। ਸੋ ਹੁਣ ਇਸ ਟਾਈਮ ਤੇ ਸਿਚੁਏਸ਼ਨ ਇਹ ਜੀ ਹੈ ਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਸ਼ਾਇਦ ਇੱਥੇ ਵਿਕਟੋਰੀਆ ਚ ਹਾਰਡ ਲੋਕਡਾਊਨ ਹੋ ਜਾਵੇ। ਜੇ ਹਾਰਡ ਲੋਕਡਾਊਨ ਹੁੰਦਾ ਹੈ ਉਹਦਾ ਇੰਪੈਕਟ ਬਾਕੀ ਸਟੇਟਸ ਤੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪਏਗਾ। ਜਿਵੇਂ ਆਪ ਤੁਹਾਨੂੰ ਪਤਾ ਹੀ ਹੈ ਕਿ ਬੁੱਧਵਾਰ ਦੀ ਰਾਤ 12 ਵਜੇ ਤੋਂ ਬਾਅਦ ਆਪਾਂ ਨੂੰ ਮਾਸਕ ਜਿਹੜੇ ਨੇ ਕੰਪਲਸਰੀ ਹੋ ਗਏ ਨੇ ਵਿਕਟੋਰੀਆ ਦੇ ਵਿੱਚ। ਹਾਂਜੀ ਹਾਂਜੀ, ਸੋ ਇੱਥੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਿਚੁਏਸ਼ਨ ਹਜੇ ਸਰਕਾਰ ਦੇ ਕੰਟਰੋਲ ਦੇ ਵਿੱਚ ਨਹੀਂ ਹੈ, ਇੱਕ ਤਰ੍ਹਾਂ ਨਾਲ ਹੱਥੋਂ ਬਾਹਰ ਹੀ ਹੋਈ ਹੋਈ ਹੈ। ਜਿਵੇਂ ਸਟੇਜ 3 ਲੋਕਡਾਊਨ ਜਿਹੜਾ ਕੀਤਾ ਹੈ ਉਹਦੀ ਕਿਸ ਤਰੀਕੇ ਨਾਲ ਪਲੇ ਆਊਟ ਕਰਦੀਆਂ ਨੇ ਚੀਜ਼ਾਂ ਹਜੇ ਆਪਾਂ ਨੂੰ ਨਹੀਂ ਪਤਾ, ਬਟ ਹਾਲ ਦੀ ਘੜੀ ਇੰਨਾ ਜ਼ਰੂਰ ਪਤਾ ਹੈ ਕਿ ਸਿਚੁਏਸ਼ਨ ਹਜੇ ਕੰਟਰੋਲ ਦੇ ਵਿੱਚ ਨਹੀਂ ਆ ਰਹੀ। ਹੁਣ ਇਹਦਾ ਜਿਹੜਾ ਡਾਇਰੈਕਟਲੀ ਇੰਪੈਕਟ ਪੈ ਰਿਹਾ ਹੈ ਇੰਟਰਨੈਸ਼ਨਲ ਮਾਈਗ੍ਰੇਸ਼ਨ ਤੇ ਪੈ ਰਿਹਾ ਹੈ, ਕਿਉਂਕਿ ਜੇ ਇੱਥੇ ਕੇਸਿਸ ਕੰਟਰੋਲ ਦੇ ਵਿੱਚ ਨਹੀਂ ਆਉਣਗੇ ਤਾਂ ਸਿੱਧਾ ਇੰਪੈਕਟ ਇੰਟਰਨੈਸ਼ਨਲ ਮਾਈਗ੍ਰੇਸ਼ਨ ਤੇ ਉਹ ਨਹੀਂ ਖੁੱਲੇਗੀ, ਕਿਉਂਕਿ ਜੇ ਕੇਸਿਸ ਕਮਿਊਨਿਟੀ ਟ੍ਰਾਂਸਮਿਸ਼ਨ ਹੀ ਕੰਟਰੋਲ ਦੇ ਵਿੱਚ ਬਾਰਡਰ ਬਾਹਰੋਂ ਲੋਕਾਂ ਨੇ ਆਉਣਾ ਹੈ, ਉਹਨਾਂ ਨੇ ਤਾਂ ਕੋਰੋਨਾ ਲੈ ਕੇ ਹੀ ਆਉਣਾ ਹੈ, ਕਿਉਂਕਿ ਫਲਾਈਟਸ ਦੇ ਥਰੂ ਬਾਕੀ ਸਟੇਟਸ ਕਹਿ ਲਓ ਕਿ ਬਾਕੀ ਦੇਸ਼ਾਂ ਤੋਂ ਆਪਣੇ ਆਪ ਹੀ ਆ ਰਿਹਾ ਹੈ ਜਦੋਂ ਰਸਤੇ ਚੋਂ ਆਪਾਂ ਪਿੱਕ ਕਰਦਾ ਆ ਰਿਹਾ ਬੰਦਾ। ਸੋ ਇਹ ਸਿਚੁਏਸ਼ਨ ਕਹਿ ਲਓ ਕਿ ਬੜੀ ਹੀ ਇਸ ਟਾਈਮ ਤੇ ਵੋਲੇਟਾਈਲ ਹੈ, ਭਾਵੇਂ ਕਿ ਜਿਹੜੀ ਫੈਡਰਲ ਗਵਰਨਮੈਂਟ ਵੱਲੋਂ ਕਾਫੀ ਅਪਡੇਟਸ ਆ ਰਹੇ ਨੇ, ਕਾਫੀ ਕੋਸ਼ਿਸ਼ਾਂ ਜਾਰੀ ਨੇ ਉਹਨਾਂ ਵੱਲੋਂ, ਜਿਵੇਂ ਕਿ ਕੱਲ ਹੀ ਅਪਡੇਟ ਆਇਆ ਹੈ ਜਿਹੜੇ ਇੰਪੋਰਟੈਂਟ ਬਹੁਤ ਹੀ ਇੰਪੋਰਟੈਂਟ ਅਪਡੇਟ ਹੈ ਉਹਨਾਂ ਭੈਣ ਭਰਾਵਾਂ ਲਈ ਜਿਹੜੇ ਇੰਡੀਆ ਬੈਠੇ ਨੇ ਜਾਂ ਫਿਰ ਆਸਟ੍ਰੇਲੀਆ ਤੋਂ ਬਾਹਰ ਫਸ ਗਏ ਨੇ ਜਾਂ ਫਿਰ ਜਿਨ੍ਹਾਂ ਨੇ ਸਟੂਡੈਂਟ ਵੀਜ਼ਾਜ਼ ਲੌਂਚ ਕਰਨੇ ਨੇ ਜਾਂ ਐਪਲੀਕੇਸ਼ਨਸ ਅੜੀਆਂ ਪਈਆਂ ਨੇ ਜਾਂ ਫਿਰ ਜਿਨ੍ਹਾਂ ਨੇ ਲੌਂਚ ਕੀਤੇ ਹੋਏ ਨੇ ਉਹਨਾਂ ਦੇ ਡਿਸੀਜਨਸ ਨਹੀਂ ਆ ਰਹੇ ਹੈਗੇ। ਸੋ ਇੱਕ ਬਹੁਤ ਹੀ ਔਖੀ ਸਿਚੁਏਸ਼ਨ ਬਣੀ ਹੋਈ ਹੈ। ਸੋ ਇਹਦੀ ਜਿਹੜੀ ਮੀਡੀਆ ਰਿਲੀਜ਼ ਕੱਲ ਆਈ ਹੈ ਡਿਪਾਰਟਮੈਂਟ ਵੱਲੋਂ ਫੈਡਰਲ ਗਵਰਨਮੈਂਟ ਵੱਲੋਂ ਆਈ ਹੈ, ਉਹਨਾਂ ਨੇ ਇਹੀ ਕਿਹਾ ਹੈ ਕਿ ਜਲਦੀ ਹੀ ਉਹ ਕਹਿ ਲਓ ਕਿ ਜਿਹੜੇ ਸਟੂਡੈਂਟ ਵੀਜ਼ਾਸ ਉਹਨਾਂ ਨੇ ਹੋਲਡ ਤੇ ਪਾਏ ਹੋਏ ਸੀਗੇ ਉਹਨਾਂ ਦੇ ਗ੍ਰਾਂਟਸ ਉਹ ਸ਼ੁਰੂ ਕਰਨਗੇ। ਠੀਕ ਹੈ ਜੀ, ਇੱਕ ਬਹੁਤ ਹੀ ਵੱਡਾ ਅਪਡੇਟ ਹੈ ਕਿਉਂਕਿ ਆਪਾਂ ਨੂੰ ਰੋਜ਼ ਕਹਿ ਲਓ ਕਿ ਸਾਨੂੰ ਵੀ ਰੋਜ਼ ਕੁਐਰੀਜ਼ ਆਉਂਦੀਆਂ ਨੇ, ਰੇਡੀਓ ਪ੍ਰੋਗਰਾਮ ਦੇ ਵਿੱਚ ਵੀ ਇਹੀ ਸਵਾਲ ਬਾਰ ਬਾਰ ਆਪਾਂ ਨੂੰ ਸਾਹਮਣੇ ਆ ਰਿਹਾ ਸੀ ਵੀ ਕਦੋਂ ਖੋਲਣਗੇ। ਹਜੇ ਖੈਰ ਉਹਨਾਂ ਨੇ ਕੋਈ ਸੈੱਟ ਡੇਟ ਨਹੀਂ ਦਿੱਤੀ ਹੈ, ਬਟ ਉਹਨਾਂ ਵੱਲੋਂ ਪੋਜ਼ਿਟਿਵ ਇਹ ਕਮੈਂਟ ਆ ਗਏ ਨੇ ਕਿ ਉਹ ਸ਼ੁਰੂ ਕਰਨ ਰੀਕਮੈਂਸ ਕਰ ਰਹੇ ਨੇ ਗ੍ਰਾਂਟਸ ਆਫਸ਼ੋਰ ਤੋਂ। ਠੀਕ ਹੈ ਜੀ, ਤੇ ਦੂਸਰੀ ਚੀਜ਼ ਇੱਕ ਹੋਰ ਉਹਨਾਂ ਨੇ ਕੀਤੀ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਨੂੰ ਕੋਵਿਡ ਕਰਕੇ ਆਪਣਾ ਕਹਿ ਲਓ ਕਿ ਵੀਜ਼ਾ ਦੁਬਾਰਾ ਪਾਉਣਾ ਪਏਗਾ ਸਟੂਡੈਂਟ ਵੀਜ਼ਾ ਸਟੱਡੀਜ਼ ਫਿਨਿਸ਼ ਕਰਨ ਲਈ, ਉਹਨਾਂ ਨੇ ਉਹਨਾਂ ਨੂੰ ਕਿਹਾ ਹੈ ਕਿ ਫ੍ਰੀ ਆਫ ਚਾਰਜ ਪਾ ਸਕਣਗੇ, ਵੀ ਡਿਪਾਰਟਮੈਂਟ ਦੀ ਕੋਈ ਫੀਸ ਨਹੀਂ ਹੋਏਗੀ। ਤੀਸਰਾ ਜਿਹੜੀ ਵੱਡੀ ਅਨਾਊਂਸਮੈਂਟ ਹੈ, ਜਿਹੜਾ ਆਸਟ੍ਰੇਲੀਅਨ ਸਟੱਡੀ ਇੱਕ ਰਿਕੁਆਇਰਮੈਂਟ ਤੁਸੀਂ ਮੀਟ ਕਰਨੀ ਹੁੰਦੀ ਹੈ ਪੋਸਟ ਸਟੱਡੀ ਵੀਜ਼ਾ ਪਾਉਣ ਲਈ, ਜਿਹੜੇ ਵੀ ਭੈਣ ਭਰਾ ਇੱਥੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ TRV ਕਹਿ ਦੇਈਦਾ ਆਪਾਂ ਨੂੰ, ਜਿਹੜਾ ਪੋਸਟ ਸਟੱਡੀ ਵੀਜ਼ਾ ਹੈ ਗ੍ਰੈਜੂਏਟ ਵਰਕ ਵੀਜ਼ਾ ਕਹਿ ਦੇਈਦਾ, ਉਹਦੀ ਰਿਕੁਆਇਰਮੈਂਟ ਹੁੰਦੀ ਹੈ ਵੀ 2 ਸਾਲ ਦੀ ਸਟੱਡੀ ਤੁਸੀਂ ਇੱਥੇ ਰਹਿ ਕੇ ਕਰਨੀ ਹੈ। ਹੁਣ ਉਹਨਾਂ ਨੇ ਕਿਹਾ ਹੈ ਕਿ ਜੇ ਤੁਸੀਂ ਆਨਲਾਈਨ ਵੀ ਸਟੱਡੀ ਕੀਤੀ ਹੈ ਤਾਂ ਤੁਸੀਂ ਇਹਦੀਆਂ ਰਿਕੁਆਇਰਮੈਂਟਸ ਮੀਟ ਕਰ ਪਾਓਗੇ ਪੋਸਟ ਸਟੱਡੀ ਵੀਜ਼ਾ ਪਾਉਣ ਲਈ। ਠੀਕ ਹੈ ਜੀ, ਇੱਕ ਚੀਜ਼ ਹੋਰ ਇਹਨਾਂ ਨੇ ਇਸ ਵੀਜ਼ੇ ਬਾਰੇ ਕਹੀ ਹੈ ਕਿ ਆਫਸ਼ੋਰ ਤੋਂ ਵੀ ਇਸ ਵੀਜ਼ੇ ਲਈ ਫਾਈਲਸ ਲੱਗ ਸਕਣਗੀਆਂ, ਕਿਉਂਕਿ ਜਿਹੜਾ ਇਹ ਪੋਸਟ ਸਟੱਡੀ ਵੀਜ਼ਾ ਖਾਸ ਤੌਰ ਤੇ 485 ਸਬ ਕਲਾਸ ਵੀਜ਼ਾ ਹੈ, ਇਹ ਸਿਰਫ ਆਫਸ਼ੋਰ ਹੀ ਪੈਂਦਾ ਹੈ, ਇਹਨੂੰ ਆਪਾਂ ਆਫਸ਼ੋਰ ਤੋਂ ਲੌਂਚ ਨਹੀਂ ਕਰ ਸਕਦੇ। ਲੈਜਿਸਲੇਟਿਵ ਜਿਹੜੀ ਲੈਜਿਸਲੇਸ਼ਨ ਉਹਦੀ ਇਸ ਹਿਸਾਬ ਨਾਲ ਲਿਖੀ ਹੋਈ ਹੈ। ਹੁਣ ਉਹਨਾਂ ਨੇ ਕਿਹਾ ਹੈ ਕਿ ਨਹੀਂ, ਜੇ ਤੁਸੀਂ ਆਫਸ਼ੋਰ ਵੀ ਬੈਠੇ ਹੋ ਤਾਂ ਤੁਸੀਂ ਲੌਂਚ ਕਰ ਸਕੋਗੇ ਆਪਣੀ ਪੜ੍ਹਾਈ, ਜੇ ਤੁਹਾਡੀ ਉੱਥੇ ਤੁਸੀਂ ਫਸ ਗਏ ਹੈ ਨਾ ਪੜ੍ਹਾਈ ਤੋਂ ਬਾਅਦ ਤੁਸੀਂ ਵਾਪਸ ਨਹੀਂ ਆ ਪਾਏ ਕਿਸੇ ਕਾਰਨ ਕਰਕੇ ਤਾਂ ਤੁਸੀਂ ਲੌਂਚਮੈਂਟ ਕਰ ਸਕਦੇ ਹੋ। ਤੇ ਪੰਜਵੀਂ ਚੀਜ਼ ਜਿਹੜੀ ਇੰਪੋਰਟੈਂਟ ਉਹਨਾਂ ਨੇ ਕਹੀ ਹੈ ਕਿ ਇੰਗਲਿਸ਼, ਜਿਵੇਂ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਲੋਕਡਾਊਨ ਕਰਕੇ ਸਿੱਧਾ ਇੰਪੈਕਟ ਪਿਆ ਹੈ, ਟੈਸਟ ਸੈਂਟਰ ਬੰਦ ਹੋ ਗਏ, ਇੰਗਲਿਸ਼ ਲੈਂਗੁਏਜ ਦੇ PT ਦੇ ਟੈਸਟ ਨਹੀਂ ਹੋ ਪਾਏ ਜਾਂ IELTS ਦੇ ਕੈਂਸਲੇਸ਼ਨ ਹੋਈ ਜਾ ਰਹੀਆਂ ਨੇ ਜਿਹੜੇ ਬੁੱਕਡ ਵੀ ਨੇ ਟੈਸਟ, ਉਹਨਾਂ ਨੂੰ ਐਕਸਟਰਾ ਟਾਈਮ ਡਿਪਾਰਟਮੈਂਟ ਦੇਗਾ, ਜਿਹੜੇ ਭੈਣ ਭਰਾ ਐਪਲੀਕੇਸ਼ਨ ਲੌਂਚ ਕਰਨਗੇ ਉਹਨਾਂ ਨੂੰ ਐਕਸਟਰਾ ਟਾਈਮ ਪ੍ਰੋਵਾਈਡ ਕੀਤਾ ਜਾਏਗਾ ਟੈਸਟ ਦੇ ਰਿਜ਼ਲਟ ਦੇਣ ਲਈ। ਸੋ ਇਹ ਕਾਫੀ ਵੱਡੀ ਅਨਾਊਂਸਮੈਂਟ ਹੈ, ਆਪਣੇ ਭੈਣ ਭਰਾਵਾਂ ਲਈ ਕਾਫੀ ਸੁੱਖ ਦਾ ਸਾਹ ਵਾਲੀ ਗੱਲ ਹੈ, ਕਿਉਂਕਿ ਇਹੀ ਕੁਐਸਚਨ ਬਾਰ ਬਾਰ ਆ ਰਿਹਾ ਸੀ ਕਿ ਹੁਣ ਸਾਨੂੰ ਕੀ ਕਰਾਂਗੇ ਅਸੀਂ, ਵੀ ਅਸੀਂ ਤਾਂ ਫਸ ਗਏ ਸੀ, ਵੀ ਸਾਡੀ ਕੋਈ ਗਲਤੀ ਵੀ ਨਹੀਂ, ਅਸੀਂ ਓਬਵੀਅਸਲੀ ਪੜ੍ਹਾਈ ਚ ਆਪਾਂ ਇਨਵੈਸਟ ਵੀ ਬੜਾ ਕੀਤਾ ਹੁੰਦਾ, ਖਰਚਾ ਵੀ ਬੜਾ ਆਇਆ ਹੁੰਦਾ, ਇਮੋਸ਼ਨਲੀ ਤੇ ਫਾਈਨੈਂਸ਼ਲੀ ਫਾਈਨੈਂਸ਼ੀਅਲ ਇਨਵੈਸਟਮੈਂਟ ਬੜੀ ਵੱਡੀ ਹੈ ਇਹਦੇ ਵਿੱਚ। ਸੋ ਇਹ ਕਹਿ ਲੋ ਕਿ ਸਵਾਲ ਦਾ ਜਵਾਬ ਜਿਹੜਾ ਆਇਆ ਹੈ ਕਾਫੀ ਰਾਹਤ ਮਿਲੀ ਹੈ, ਪਰ ਇਹ ਹਜੇ ਇੱਕ ਵਧੀਆ ਰਿਲੀਜ਼ ਹੈ। ਇਹਨੂੰ ਲਾਗੂ ਕਰਨ ਲਈ ਉਹਨਾਂ ਨੂੰ ਲੈਜਿਸਲੇਸ਼ਨ ਦੇ ਵਿੱਚ ਚੇਂਜਿਸ ਕਰਨੇ ਪੈਣਗੇ, ਠੀਕ ਹੈ ਜੀ। ਸੋ ਉਹ ਜਦੋਂ ਚੇਂਜਿਸ ਹੋਣਗੇ ਉਹਦੇ ਨਾਲ ਫਿਰ ਆਪਣੇ ਕੋਲ ਜਿਹੜੇ ਫਰਦਰ ਕੁਐਸਚਨਸ ਉੱਠਦੇ ਨੇ ਵੀ ਕਿੰਨੀ ਦੇਰ ਚ ਤੁਸੀਂ ਕਰ ਸਕਦੇ ਹੋ, ਕਿਹੜੇ ਸਰਕਮਸਟਾਂਸਿਸ ਚ ਸਾਨੂੰ ਇੰਗਲਿਸ਼ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਉਹਨਾਂ ਨੇ ਕਿਹਾ ਹੈ। ਫੋਰ ਇੱਕ ਸਵਾਲ ਇਹ ਵੀ ਉੱਠੇਗਾ ਕਿ ਸਿਰਫ ਸਟੂਡੈਂਟ ਵੀਜ਼ੇ ਲਈ ਇੰਗਲਿਸ਼ ਦੀਆਂ ਰਿਕੁਆਇਰਮੈਂਟਸ ਦੀ ਉਹ ਹੈ ਕਿ ਜਾਂ ਫਿਰ ਹੋਰ ਵੀਜ਼ਾ, ਜਿਵੇਂ 485 ਵੀਜ਼ਾ। ਮੈਂ ਤੁਹਾਨੂੰ ਪਹਿਲਾਂ ਵੀ ਆਪਾਂ ਇੱਕ ਵਾਰ ਡਿਸਕਸ਼ਨ ਕੀਤੀ ਸੀ ਕਿ ਐਟ ਦ ਟਾਈਮ ਆਫ ਐਪਲੀਕੇਸ਼ਨ ਚਾਹੀਦਾ ਹੁੰਦਾ ਹੈ ਤੁਹਾਨੂੰ ਇੰਗਲਿਸ਼ ਦਾ ਟੈਸਟ, ਉਹਦੀਆਂ ਵੀ ਲੈਜਿਸਲੇਸ਼ਨ ਚੇਂਜਿਸ ਆਉਣਗੀਆਂ ਕਿ ਨਹੀਂ। ਸੋ ਇਹ ਮੀਡੀਆ ਰਿਲੀਜ਼ ਨੇ ਆਨਸਰ ਥੋੜੇ ਜੇ ਕੀਤੇ ਨੇ, ਪਰ ਜਿਹੜੇ ਸਵਾਲ ਨੇ ਬੜੇ ਜ਼ਿਆਦਾ ਖੜੇ ਹੋ ਗਏ ਨੇ, ਜਿਹੜੇ ਕਿ ਜਦੋਂ ਤੱਕ ਲੈਜਿਸਲੇਸ਼ਨ ਆਉਂਦੀਆਂ ਨੇ ਡਿਪਾਰਟਮੈਂਟ ਵੱਲੋਂ ਉਨੀ ਦੇਰ ਤੱਕ ਉਹਨਾਂ ਦੇ ਜਵਾਬ ਦੇਣੇ ਬੜੇ ਔਖੇ ਨੇ, ਜਾਂ ਆਪਾਂ ਦੇ ਹੀ ਨਹੀਂ ਸਕਦੇ ਹੈਗੇ। ਕਿਉਂਕਿ ਜਿੰਨਾ ਕੁ ਮੈਂ ਤੁਹਾਨੂੰ ਬੋਲ ਕੇ ਦੱਸਿਆ ਹੈ ਹੁਣ ਤੱਕ ਆਪਣੇ ਕੋਲ ਸਿਰਫ ਇੰਨੀ ਹੀ ਇਨਫੋਰਮੇਸ਼ਨ ਹੈ ਡਿਪਾਰਟਮੈਂਟ ਵੱਲੋਂ। ਹੁਣ ਜਿਵੇਂ ਜਿਵੇਂ ਲੈਜਿਸਲੇਸ਼ਨ ਆਉਣਗੀਆਂ ਆਪਾਂ ਸਾਰੇ ਜਿਹੜੇ ਕਿ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ।
ਜੀ ਬਿਲਕੁਲ, ਅਸੀਂ ਉਮੀਦ ਵੀ ਇਹੀ ਕਰਦੇ ਹਾਂ ਕਿ ਜੇ ਰਾਹਤ ਭਰੀਆਂ ਜਿਹੜੀਆਂ ਇਹ ਕੁਛ ਅਨਾਉਂਸਮੈਂਟਸ ਆਈਆਂ ਨੇ ਤੇ ਇਹ ਬਹੁਤ ਜਲਦ ਇੰਪਲੀਮੈਂਟ ਵੀ ਹੋਣ ਲੈਜਿਸਲੇਸ਼ਨ ਦੇ ਵਿੱਚ, ਜੋ ਵੀ ਚੇਂਜਿਸ ਲਿਆ ਕੇ ਇਹਨਾਂ ਦਾ ਜਿਹੜਾ ਲਾਗੂ ਹੋਣਾ ਜੇ ਜ਼ਰੂਰੀ ਹੈ ਤਾਂ ਜ਼ਰੂਰ ਹੋਣ, ਤਾਂ ਕਿ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਵੀ ਤੁਸੀਂ ਜਲਦ ਦੇਣ ਯੋਗ ਹੋ ਸਕੋ। ਇਸ ਵੇਲੇ ਸਾਡੇ ਨਾਲ ਪ੍ਰਭਜੀਤ ਜੀ ਕੁਛ ਦੋਸਤ ਜੁੜੇ ਹੋਏ ਆ ਫੇਸਬੁੱਕ ਜ਼ਰੀਏ ਵੀ, ਕੁਛ ਕਾਲਰ ਵੀ ਜੁੜੇ ਹੋਏ ਆ, ਔਰ ਕੁਛ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਦੋਸਤ ਜੁੜੇ ਹੋਏ ਆ। ਜੇ ਤੁਹਾਡੀ ਇਜਾਜ਼ਤ ਹੋਵੇ ਅਸੀਂ ਉਹਨਾਂ ਦੇ ਸਵਾਲ ਵੀ ਸ਼ਾਮਲ ਕਰੀਏ।
ਇਥੋਂ ਪਹਿਲਾਂ ਮੈਂ ਇੱਕ ਹੋਰ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਡਿਪਾਰਟਮੈਂਟ ਵੱਲੋਂ ਆਈ ਹੈ ਉਹਨਾਂ ਭੈਣ ਭਰਾਵਾਂ ਲਈ ਜਿਹੜਿਆਂ, ਕਿਉਂਕਿ ਮੈਂ ਜਿਹੜਾ ਸਿਸਟਮ ਸੀ ਨਾ ਇਮੀ ਅਕਾਊਂਟ ਜਿਹਦੇ ਥਰੂ ਆਪਾਂ ਐਪਲੀਕੇਸ਼ਨ ਲਾਂਚ ਕਰਦੇ ਹਾਂ ਵੀਜ਼ਾ ਐਪਲੀਕੇਸ਼ਨ, ਉਹ ਡਾਊਨ ਸੀਗਾ
ਜੀ
ਬਿਨਾਂ ਕਿਸੇ ਨੋਟਿਸ ਤੋਂ। ਉਹ ਤਕਰੀਬਨ 2 ਦਿਨ ਬੰਦ ਰਿਹਾ ਹੈ, 2 ਦਿਨ ਤੋਂ ਵੀ ਵੱਧ ਹੀ ਮੇਰੇ ਖਿਆਲ ਚ, 2 ਦਿਨ ਤਕਰੀਬਨ ਬੰਦ ਰਿਹਾ ਹੈ, ਜਿਹਦੇ ਕਰਕੇ ਕਿ ਭੈਣ ਭਰਾ ਕਈ ਇਲੀਗਲ ਹੋ ਗਏ ਕਿਉਂਕਿ ਉਹਨਾਂ ਦੀਆਂ ਫਾਈਲਾਂ ਟਾਈਮਲੀ ਮੈਨਰ ਵਿੱਚ ਲੌਜ ਨਹੀਂ ਹੋ ਪਾਈਆਂ।
ਸੋ
ਡਿਪਾਰਟਮੈਂਟ ਵੱਲੋਂ, ਹਾਂਜੀ ਡਿਪਾਰਟਮੈਂਟ ਵੱਲੋਂ ਉਹਨਾਂ ਲਈ ਇੰਸਟਰਕਸ਼ਨਸ ਆਈਆਂ ਨੇ ਕਿ ਉਹ ਆਪਣੀਆਂ ਫਾਈਲਸ ਪੇਪਰ ਐਪਲੀਕੇਸ਼ਨਸ ਲੌਜ ਕਰ ਸਕਦੇ ਨੇ, ਤੇ ਉਹਦੇ ਲਈ ਉਹਨਾਂ ਨੂੰ ਐਵੀਡੈਂਸ ਨਾਲ ਅਟੈਚ ਕਰਨਾ ਪਏਗਾ ਕਿ ਉਹਨਾਂ ਨੇ ਅਟੈਂਪਟ ਕੀਤੀ ਸੀ ਲੌਜ ਕਰਨ ਦੀ, ਬਟ ਉਹ ਸਿਸਟਮ ਦੇ ਫਾਲਟ ਕਰਕੇ ਜਿਹੜਾ ਕਿ ਅਨਐਕਸਪੈਕਟਿਡ ਸਿਸਟਮ ਫੇਲੀਅਰ 17, 18, 19 ਤਿੰਨ ਦਿਨ ਚੱਲਿਆ ਹੈ ਫੇਲੀਅਰ ਇਹਨਾਂ ਦਾ, ਤੇ ਬਿਲਕੁਲ ਵੀ ਕੋਈ ਫਾਈਲ ਲੌਜ ਨਹੀਂ ਕਰ ਪਾਏ। ਸੋ ਜਿਹੜੀਆਂ ਵੀਜ਼ਾ ਸਬ ਕਲਾਸਿਸ ਅਫੈਕਟਿਡ ਨੇ 482, 485, 494, 600 ਸਬ ਕਲਾਸਿਸ ਇਹਦੇ ਨਾਲ ਅਫੈਕਟਿਡ ਨੇ, ਤੇ ਬਾਕੀ ਵੀ ਉਹਨਾਂ ਨੇ ਕਿਹਾ ਹੈ ਕਿ ਉਹ ਕੇਸ ਬਾਏ ਕੇਸ ਬੇਸਿਸ ਦੇਖਣਗੇ ਜੇ ਹੋਰ ਅਦਰ ਕਲਾਸਿਸ ਇੰਪੈਕਟ ਹੋਈਆਂ ਨੇ। ਉਹਨਾਂ ਨੇ ਉਹਨਾਂ ਨੇ ਇਹੀ ਕਿਹਾ ਹੈ ਕਿ ਇਹਨਾਂ ਦੀ ਮੈਨੂਅਲ ਅਲੋਜਮੈਂਟ ਹੋਏਗੀ ਫਾਈਲਾਂ ਦੀ। ਸੋ ਜਿਹੜੇ ਭੈਣ ਭਰਾ ਕਿਸੇ ਵੀ ਕਾਰਨ ਕਰਕੇ ਨਹੀਂ ਕਰ ਪਾਏ ਉਹ ਜ਼ਰੂਰ ਇਸ ਪਾਸੇ ਧਿਆਨ ਦੇਣ ਤਾਂ ਕਿ ਆਪਣਾ ਟਾਈਮਲੀ ਮੈਨਰ ਦੇ ਵਿੱਚ ਸਟੇਟਸ ਰਿਜ਼ੋਲਵ ਕਰ ਸਕਣ, ਕਿਉਂਕਿ ਜਦੋਂ ਆਪਾਂ ਜਿੱਦਣ ਵੀਜ਼ਾ ਐਕਸਪਾਇਰ ਹੁੰਦਾ ਉਸ ਤੋਂ ਨੈਕਸਟ ਦਿਨ, ਉਸ ਤੋਂ ਪਹਿਲਾਂ ਪਹਿਲਾਂ ਜੇ ਆਪਾਂ ਕੋਈ ਐਪਲੀਕੇਸ਼ਨ ਨਹੀਂ ਲੌਂਚ ਕਰਦੇ ਤਾਂ ਆਪਾਂ ਕੰਟਰੀ ਵਿੱਚ ਇਲੀਗਲ ਹੋ ਜਾਂਦੇ ਹਾਂ, ਜਿਹਦੇ ਕਿ ਕਾਫੀ ਕਹਿ ਲੋ ਕਿ ਨੈਗੇਟਿਵ ਇੰਪੈਕਟ ਪੈਂਦਾ ਹੈ ਆਉਣ ਵਾਲੇ ਸਮੇਂ ਤੇ। ਸੋ ਆਉਣ ਵਾਲੀਆਂ ਐਪਲੀਕੇਸ਼ਨ ਤੇ ਵੀ, ਸੋ ਭੈਣ ਭਰਾਵਾਂ ਨੂੰ ਥੋੜਾ ਜਿਹਾ ਧਿਆਨ ਦੇਣ ਜਿਹੜੇ ਜਿਹੜੇ ਇੰਪੈਕਟ ਹੋਏ ਨੇ, ਔਰ ਜੇ ਤੁਸੀਂ ਤੁਹਾਨੂੰ ਸਾਡੀ ਹੈਲਪ ਦੀ ਲੋੜ ਹੈ ਤਾਂ ਸਾਡੇ ਆਫਿਸ ਕਾਲ ਕਰ ਸਕਦੇ ਹੋ, ਜਾਂ ਫਿਰ ਜੇ ਤੁਸੀਂ ਖੁਦ ਵੀ ਕਰ ਰਹੇ ਹੋ ਤਾਂ ਤੁਹਾਨੂੰ ਮੈਂ ਇਹੀ ਕਹੂੰਗੀ ਕਿ ਜਿੰਨੇ ਛੇਤੀ ਹੋ ਸਕੇ ਤੁਸੀਂ ਆਪਣਾ ਸਟੇਟਸ ਰਿਜ਼ੋਲਵ ਕਰੋ।
ਜੀ ਜੀ ਬਿਲਕੁਲ, ਸੋ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ, ਬੜੀ ਬੜੀ ਮਹੱਤਵਪੂਰਨ ਇਹ ਜਿਹੜੀ ਇਨਫੋਰਮੇਸ਼ਨ ਹੈ। ਸੋ ਇਸ ਲਈ ਦੋਸਤਾਂ ਨੂੰ ਕਹਾਂਗੇ, ਸੁਣਨ ਵਾਲਿਆਂ ਨੂੰ ਕਹਾਂਗੇ ਕਿ ਇਹਦੇ ਵੱਲ ਜ਼ਰੂਰ ਧਿਆਨ ਦਿਓ ਜੇਕਰ ਤੁਸੀਂ ਇਹਦੇ ਨਾਲ ਸੰਬੰਧ ਰੱਖ ਦਿਓ। ਇਸ ਵੇਲੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ 960 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ।
ਮੈਮ ਮੈਂ ਪੁੱਛਣਾ ਸੀਗਾ, ਮੇਰੀ ਨਾ ਮਾਰਚ ਦੇ ਵਿੱਚ ਮੇਰੀ ਐਜ਼ ਅ ਮਕੈਨਿਕ ਮੇਰੀ 85 ਪੁਆਇੰਟ ਤੇ ਮੇਰੀ ਨੋਮੀਨੇਸ਼ਨ ਆਈ ਸੀਗੀ, ਤੇ ਉਸ ਤੋਂ ਬਾਅਦ ਮੈਂ ਮੈਡੀਕਲ ਦੇਣਾ ਸੀਗਾ, ਪਰ ਉਹਦੀ ਡੇਟ ਤੁਹਾਨੂੰ ਪਤਾ ਨਹੀਂ ਸੀ ਮਿਲ ਰਹੀ ਹੈ ਨਾ, ਤਾਂ ਉਹ ਮੇਰਾ 15 ਜੂਨ ਨੂੰ ਹੋਇਆ ਆ ਹੁਣ, ਤੇ ਚਲੋ ਉਹ ਡਨ ਹੋ ਗਿਆ ਸੀਗਾ, ਤੇ ਹੁਣ ਮੈਂ ਵੀਜ਼ੇ ਦੀ ਵੇਟ ਕਰਦਾ ਪਿਆ ਸੀਗਾ, ਤੇ ਬਟ ਮੈਂ ਹੁਣ ਆਪਣੀ ਨਾ ਦੂਜਾ ਜਿਹੜਾ ਆਪਣਾ ਜਿਹੜੀ ਮੈਂ ਰੀਜਨਲ ਏਰੀਆ ਚ ਰਹਿ ਰਿਹਾ ਸੀਗਾ, ਮੈਂ ਉਹ ਆਪਣਾ ਚੇਂਜ ਕਰਨ ਬਾਰੇ ਸੋਚਦਾ ਪਿਆ ਸੀਗਾ, ਤੇ ਨਾਲੇ ਆਪਾਂ ਉਹ ਵੀ ਚੇਂਜ ਕਰਦਾ ਪਿਆ ਇੱਥੇ, ਮੈਨੂੰ ਥੋੜੀ ਡਿਫੀਕਲਟੀਆਂ ਆ ਰਹੀਆਂ ਸੀਗੀਆਂ, ਪਰ ਅਜੇ ਮੇਰਾ ਵੀਜ਼ਾ ਆਇਆ ਨੀ, ਇਸਦਾ ਇਸ ਚੀਜ਼ ਦਾ ਵੀਜ਼ਾ ਦਾ ਇਫੈਕਟ ਪੈ ਸਕਦਾ ਜਾਂ ਕੋਈ ਚੱਕਰ ਪੈ ਸਕਦਾ?
ਜੀ ਪ੍ਰਭਜੀਤ ਜੀ,
ਦੇਖੋ ਜੀ, ਤੁਹਾਡਾ ਕਿੰਨਾ ਸਰਕਮਸਟਾਂਸਸ ਚ ਵੀਜ਼ਾ ਲੌਜ ਹੈ ਉਹ ਤਾਂ ਮੈਨੂੰ ਨਹੀਂ ਪਤਾ, ਪਰ ਵੈਸੇ ਜੇ ਐਟ ਦ ਟਾਈਮ ਆਫ ਐਪਲੀਕੇਸ਼ਨ ਤੁਸੀਂ ਸਾਰਾ ਕ੍ਰਾਈਟੀਰੀਆ ਮੀਟ ਕਰਤਾ ਹੈ ਤਾਂ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਹੈਗੀ। ਕਿਹੜੇ ਵੀਜ਼ੇ ਦੀ ਗੱਲ ਕਰ ਰਹੇ ਹਾਂ ਸੱਚ? ਕਿਹੜਾ ਵੀਜ਼ਾ ਪਾਇਆ? 491 ਪਾਇਆ ਤੁਸੀਂ?
491
ਦੀ ਆਵਾਜ਼ ਕੱਟ ਗਈ ਜੀ। ਹਾਂਜੀ ਠੀਕ ਹੈ, 491
ਪਾਇਆ।
ਬਸ ਤੁਸੀਂ ਜੇ ਮੂਵ ਕਰਦੇ ਹੋ ਤਾਂ ਤੁਸੀਂ ਹਾਂਜੀ ਆ ਰਹੀ ਹੈ ਜੀ ਤੁਹਾਡੀ ਆਵਾਜ਼ ਹੁਣ। ਜੇ ਤੁਸੀਂ 491 ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਸਿਰਫ ਡਿਪਾਰਟਮੈਂਟ ਨੂੰ ਆਪਣੇ ਜਿਹੜੇ ਚੇਂਜਸ ਚੇਂਜ ਹੋਏ ਨੇ ਸਰਕਮਸਟਾਂਸਿਸ ਦੇ ਵਿੱਚ ਤੁਸੀਂ ਉਹ ਨੋਟੀਫਾਈ ਕਰਨੇ ਨੇ। ਜੇ ਜੋਬ ਚੇਂਜ ਹੋਈ ਹੈ ਤਾਂ ਉਹ ਤੁਸੀਂ ਨੋਟੀਫਾਈ ਕਰਨੀ ਹੈ, ਐਡਰੈਸ ਚੇਂਜ ਹੋਇਆ ਹੈ ਜਾਂ ਫਿਰ ਤੁਹਾਡਾ ਈਮੇਲ ਫੋਨ ਨੰਬਰ ਜੋ ਵੀ ਚੇਂਜ ਹੁੰਦਾ ਹੈ ਤੁਸੀਂ ਉਹਨਾਂ ਨੂੰ ਨੋਟੀਫਾਈ ਕਰ ਦਿਓ। ਆਈ ਡੋਂਟ ਥਿੰਕ ਕਿ ਤੁਹਾਡੇ ਐਪਲੀਕੇਸ਼ਨ ਤੇ ਇਸ ਚੀਜ਼ ਦਾ ਕੋਈ ਨੈਗੇਟਿਵ ਇੰਪੈਕਟ ਪਏਗਾ।
ਜੀ
ਓਕੇ, ਮਿਹਰਬਾਨੀ ਮੈਮ। ਜੇ ਵੀਜ਼ਾ ਆ ਜਾਂਦਾ ਹੈ ਨਾ ਮੇਰਾ, ਤੇ ਮੰਨ ਲਓ ਕੱਲ ਨੂੰ ਮੇਰਾ ਜਦੋਂ ਮੈਂ 191 ਬਣਾਇਆ, ਉਹ ਚ ਕੋਈ ਦਿੱਕਤ ਆ ਸਕਦੀ ਹੈ ਕਿ ਹਾਂ ਵੀ ਉਹ ਕਹਿ ਸਕਦੇ ਹੋ ਕਿ ਇਸ਼ੂ ਹੋਇਆ ਆ, ਤੂੰ ਆਪਣੀ ਜੋਬ ਜਿਹੜੀ ਟ੍ਰੇਡ ਸੀ ਤੇਰੀ ਉਹ ਛੱਡ ਚੁੱਕਾ ਸੀਗਾ ਜਾਂ ਇੱਦਾਂ ਕੋਈ ਵੀ ਇਸ਼ੂ ਹੋ ਸਕਦਾ ਹੈ?
ਨਹੀਂ ਜੀ, 491 ਦੀ ਇਹੋ ਜਿਹੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਸੀਂ ਆਪਣੀ ਨੋਮੀਨੇਟਿਡ ਫੀਲਡ ਦੇ ਵਿੱਚ ਹੀ ਕੰਮ ਕਰਨਾ ਹੈ। ਪਰ ਹਾਂ, ਜਿਵੇਂ ਜੇ ਤੁਸੀਂ ਜੋਬ ਆਫਰ ਵਗੈਰਾ ਲਈ ਸੀਗੀ, ਤੁਹਾਡੇ ਕੋਲ ਕੰਟਰੈਕਟ ਸੀ, ਵਰਕ ਕੰਟਰੈਕਟ, ਤਾਂ ਉਹਦਾ ਜ਼ਰੂਰ ਕਈ ਨਾ ਕਿਤੇ ਕੁਐਸਚਨ ਉੱਠ ਸਕਦਾ ਹੈ ਵੀ ਜੈਨੂਅਨ ਸੀ ਉਹ ਕਿ ਨਹੀਂ। ਉਸ ਚੀਜ਼ ਵਾਲੇ ਪਾਸੇ ਥੋੜਾ ਜਿਹਾ ਧਿਆਨ ਦਿਓ, ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ।
ਉਹ ਮੈਮ ਇੱਦਾਂ ਸੀਗਾ ਕਿ ਮੈਂ ਨਾ ਟੋਇਟਾ ਚ ਡੀਲਰਸ਼ਿਪ ਚ ਜੋਬ ਕਰਦਾ ਐਜ਼ ਅ ਮਕੈਨਿਕ, ਤੇ ਉਹਦੇ ਚ 6 ਮੰਥ ਤੁਹਾਨੂੰ ਪਤਾ ਹੀ ਹੈ ਪਹਿਲਾਂ ਕੱਚੇ ਜੇ ਰੱਖਦੇ ਆ ਉਹ, ਤੇ ਉਹ ਮੈਂ 6 ਮਿੰਟ ਹੀ ਪੂਰੇ ਹੋਏ ਆ, ਤੇ ਵਧੀਆ ਆ। ਉਹ ਕਹਿੰਦਾ ਕੋਈ ਚੱਕਰ ਨੀ, ਜੇ ਤੂੰ ਇੱਥੇ ਨਹੀਂ ਰਹਿਣਾ ਚਾਹੁੰਦਾ ਤੂੰ ਜਾ ਸਕਦਾ, ਸਾਨੂੰ ਕੋਈ ਦਿੱਕਤ ਨਹੀਂ ਆਈ।
ਫਿਰ ਤੁਸੀਂ ਉਹਨਾਂ ਤੋਂ ਈਮੇਲ ਚ ਲਿਖਾ ਲਓ ਨਾ ਕਿ ਵੀ ਉਹਨਾਂ ਨੂੰ ਜੇ ਨਹੀਂ ਲੋੜ ਹੈਗੀ ਤੁਹਾਡੀ ਤਾਂ ਵੀ ਉਹ ਤੁਹਾਨੂੰ ਈਮੇਲ ਲਿਖ ਦੇਣ ਇੱਕ, ਫਿਰ ਤੁਹਾਡੇ ਕੋਲ ਵੀ ਐਵੀਡੈਂਸ ਹੋਏਗਾ ਵੀ ਤੁਸੀਂ ਉਹਨਾਂ ਦੀ ਸਹਿਮਤੀ ਨਾਲ ਮੂਵ ਹੋਇਆ। ਠੀਕ ਹੈ ਜੀ,
ਠੀਕ ਹੈ ਮੈਮ,
ਗੁੱਡ ਲੱਕ ਜੀ, ਗੁੱਡ ਲੱਕ। ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਸ਼ਾਹਿਦ ਵਿਰਕ ਹੋਰਾਂ ਦਾ। ਸ਼ਾਹਿਦ ਵਿਰਕ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ, ਪ੍ਰੋਗਰਾਮ ਦੀ ਸ਼ੁਰੂਆਤ ਤੋਂ ਲਗਭਗ ਜੁੜੇ ਹੋਏ ਆ। ਕਹਿੰਦੇ ਮੈਡਮ, ਵੈਨ ਸਟੇਟ ਗੋਇੰਗ ਟੂ ਓਪਨ ਫਾਰ ਇਨਵੀਟੇਸ਼ਨ ਅਗੇਨ?
ਦੇਖੋ ਜੀ, ਅਸੀਂ ਤਾਂ ਆਪ ਬਹੁਤ ਹੀ ਬੇਸਬਰੀ ਨਾਲ ਸਟੇਟਸ ਦੇ ਖੁੱਲਣ ਦਾ ਇੰਤਜ਼ਾਰ ਕਰ ਰਹੇ ਹਾਂ, ਕਿਉਂਕਿ ਸਟੇਟਸ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੀਆਂ, ਨਾ ਹੀ ਕੋਈ ਡਿਪਾਰਟਮੈਂਟ, ਹਜੇ ਨਾ ਡਿਪਾਰਟਮੈਂਟ ਵੱਲੋਂ ਤੇ ਨਾ ਹੀ ਸਟੇਟਸ ਵੱਲੋਂ ਕੋਈ ਜਾਣਕਾਰੀ ਨਹੀਂ ਆਈ ਹੈਗੀ ਕਿ ਕਿਹੜੀ ਤਰੀਕ ਨੂੰ ਖੁੱਲਣੀਆਂ ਨੇ। ਪਰ ਜਿਵੇਂ ਜਿਵੇਂ ਸਾਡੇ ਕੋਲ ਅਪਡੇਟ ਆਉਣਗੇ ਸਟੇਟਸ ਵੱਲੋਂ ਜਾਂ ਫਿਰ ਡਿਪਾਰਟਮੈਂਟ ਵੱਲੋਂ ਕੋਈ ਵੀ ਅਪਡੇਟ ਆਏਗਾ ਤਾਂ ਅਸੀਂ ਜ਼ਰੂਰ ਤੁਹਾਨੂੰ ਨੋਟੀਫਾਈ ਕਰਾਂਗੇ।
ਜੀ, ਅੱਗੇ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਕੁਝ ਹੋਰ ਸਵਾਲ ਅਸੀਂ ਫੇਸਬੁੱਕ ਵਿਊਅਰਸ ਦੇ ਸ਼ਾਮਿਲ ਕਰੀਏ, ਉਸ ਤੋਂ ਬਾਅਦ ਕਾਲਰ ਨੂੰ ਆਨ ਏਅਰ ਕਰਾਂਗੇ। ਸਾਡੇ ਨਾਲ ਅੱਗੇ ਜੁੜੇ ਨੇ ਜੀ ਭਾਵਨਾ ਸੂਦ ਹੁਰੀ। ਭਾਵਨਾ ਸੂਦ ਪੁੱਛਣਾ ਚਾਹ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ। ਸਤਿ ਸ੍ਰੀ ਅਕਾਲ ਭਾਵਨਾ ਜੀ, ਕਹਿੰਦੇ ਮਾਈ ਨੇਮ ਇਜ਼ ਭਾਵਨਾ ਐਂਡ ਆਈ ਸਟਾਰਟ ਮਾਈ ਕੋਰਸ ਇਨ UTAS ਤਸਮੈਨੀਆ ਐਂਡ ਫਿਨਿਸ਼ਡ 1 semester ਇਨ ਅਕਾਊਂਟਿੰਗ, ਵੁੱਡ ਯੂ ਪਲੀਜ਼ ਗਾਈਡ ਮੀ, ਅਕਾਊਂਟਿੰਗ ਇਜ਼ ਦਾ ਗੁੱਡ ਆਪਸ਼ਨ ਫਾਰ PR ਇਨ ਤਸਮੈਨੀਆ?
ਨਹੀਂ ਜੀ, ਬਹੁਤ ਵਧੀਆ ਆਪਸ਼ਨ ਤਾਂ ਨਹੀਂ ਹੈਗੀ ਅਕਾਊਂਟਿੰਗ, ਜੇ ਤੁਸੀਂ ਕੁਛ ਹੋਰ ਕਰਨਾ ਚਾਹੁੰਦੇ ਹੋ ਜਾਂ ਕਰ ਸਕਦੇ ਹੋ ਤਾਂ ਜ਼ਰੂਰ ਕਰਿਓ ਜੀ।
ਜੀ, ਤੇ ਅਗਲਾ ਸਵਾਲ ਸ਼ਾਮਿਲ ਕਰਦੇ ਆ, ਸਾਡੇ ਨਾਲ ਸ਼ਾਮਿਲ ਨੇ ਜੋਸ਼। ਸੋ ਜੋਸ਼ ਜਿਹੜੇ ਨੇ, ਇਹਨਾਂ ਨੇ ਜਿਹੜਾ ਸਵਾਲ ਪੁੱਛਣਾ ਚਾਹਿਆ ਉਹ ਹੈ ਜੀ ਕਿ ਕਹਿੰਦੇ ਮਾਈ ਫਰੈਂਡ ਗੋਟ 489 ਵੀਜ਼ਾ, ਡੂ ਹੀ ਹੈਜ਼ ਟੂ ਮੂਵ ਇਨ ਸੇਮ ਰੀਜਨ ਏਰੀਆ ਆਫ ਨਿਊ ਸਾਊਥ ਵੇਲਸ ਇਨ ਸਦਰਨ ਇਨਲੈਂਡ, ਔਰ ਕੈਨ ਹੀ ਮੂਵ ਐਨੀਵੇਅਰ ਇਨ ਵਿਕਟੋਰੀਆ ਐਜ਼ ਵੈਲ?
ਰਿਕਮੈਂਡਡ ਇਹੀ ਹੈ ਜੀ, ਜਿੱਥੋਂ ਤੁਹਾਨੂੰ ਨੋਮੀਨੇਸ਼ਨ ਮਿਲੀ ਆ ਉੱਥੇ ਹੀ ਮੂਵ ਹੋਵੋ
ਜੀ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਗੌਰਵ ਸ਼ਰਮਾ ਹੋਰਾਂ ਦਾ। ਗੌਰਵ ਸ਼ਰਮਾ ਪੁੱਛਣਾ ਚਾਹ ਰਹੇ ਨੇ, ਕਹਿੰਦੇ ਚਾਂਸਿਸ 491 ਫਾਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਬ੍ਰਾਂਚ ਮੈਨੇਜਰ ਫਾਰ ਸਾਊਥ ਆਸਟ੍ਰੇਲੀਆ ਅਗਸਤ ਫਰੋਮ ਆਫ ਸ਼ੋਰ।
ਆਫਸ਼ੋਰ ਤਾਂ ਜੀ ਕੁਛ ਨੀ ਕਹਿ ਸਕਦੇ ਹੈਗੇ, ਆਫਸ਼ੋਰ ਤਾਂ ਇਸ ਟਾਈਮ ਤੇ 491 ਮੋਸਟਲੀ ਸਟੇਟਸ ਨੇ ਬੰਦ ਹੀ ਕਰ ਦਿੱਤਾ ਸੀ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ, ਤੇ ਜਿੰਨੀ ਦੇਰ ਤੱਕ ਆਈ ਥਿੰਕ ਇੰਟਰਨੈਸ਼ਨਲ ਫਲਾਈਟਸ ਖੁੱਲਦੀਆਂ ਨਹੀਂ ਹੈਗੀਆਂ ਤਾਂ ਆਸਾਰ ਘੱਟ ਹੀ ਨੇ ਕਿ ਹਜੇ ਉਹ ਖੋਲਣਗੇ। ਸੋ ਤੁਸੀਂ ਮੇਰੇ ਹਿਸਾਬ ਨਾਲ ਤੁਹਾਨੂੰ ਵੇਟ ਹੀ ਕਰਨੀ ਪਏਗੀ ਹਜੇ
ਜੀ। ਅੱਗੇ ਮੌਲੀ ਸਰੂਪ ਜੋਹਲ ਜੀ ਸਾਡੇ ਨਾਲ ਜੁੜੇ ਹੋਏ ਨੇ ਰਿਵਰਲੈਂਡ ਤੋਂ, ਤੇ ਇਹਨਾਂ ਨੇ ਕਿਹਾ ਜੀ ਪਲੀਜ਼ ਸਟੇ ਸੇਫ ਐਵਰੀਵਨ ਇਨ ਵਿਕਟੋਰੀਆ, ਆਵਰ ਪ੍ਰੇਅਰਸ ਐਂਡ ਥੋਟਸ ਆਰ ਵਿਦ ਯੂ, ਸਟੇ ਪੋਜ਼ਿਟਿਵ, ਗੋਡ ਬਲੈਸ। ਬਹੁਤ ਬਹੁਤ ਧੰਨਵਾਦ ਜੀ ਤੁਹਾਡੀਆਂ ਦੁਆਵਾਂ ਦੇ ਲਈ ਔਰ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਨਵੂ ਚਾਵਲਾ ਅੱਗੇ ਜੁੜੇ ਨੇ, ਸਵਾਲ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਆਈ ਹੈਵ ਡਨ ਕਾਰਪੈਂਟਰੀ ਸਰਟੀਫਿਕੇਟ 3 ਇਨ and I have 75 points my own and total 80. My question is, it any chance to get 190 invitation of New South Wales?
Carpentry da ji 75 plus 5 te aur de chances hege ne, bilkul ji jadon dobara kholde ne je list te carpentry still hunda hai ta chance hege ne
ji ਜੀ। ਅਗਲਾ ਸਵਾਲ ਦਵਿੰਦਰ ਚੀਮਾ ਹੋਰਾਂ ਦਾ ਸ਼ਾਮਲ ਕਰਦੇ ਹਾਂ। ਦਵਿੰਦਰ ਚੀਮਾ ਪੁੱਛ ਰਹੇ ਨੇ 309 ਰਿਫਿਊਜ਼ਲ ਵੇਟਿੰਗ ਫਰੋਮ ਲਾਸਟ 25 ਮੰਥਸ ਐਟ AAT, ਕਾਲ AAT ਲਾਸਟ ਵੀਕ, ਦੇ ਸੈਡ ਦੇ ਡੋਂਟ ਨੋ ਐਨੀਥਿੰਗ, ਐਨੀ ਆਈਡੀਆ, ਕਹਿੰਦੇ ਹਾਊ ਲੌਂਗ ਕੁਡ ਟੇਕ ਮੋਰ।
ਦੇਖੋ ਜੀ ਇਸ ਪਰ ਇੱਕ ਮਿੰਟ ਕਰਨਾ ਬੜਾ ਹੀ ਮੁਸ਼ਕਿਲ ਹੈ ਕਿਉਂਕਿ AAT ਦੇ ਜਿਹੜੇ ਟਾਈਮ ਫਰੇਮ ਨੇ ਖਾਸ ਤੌਰ ਤੇ ਵਿਕਟੋਰੀਆ ਨਿਊ ਸਾਊਥ ਵੇਲਸ ਤੇ ਹੁਣ ਕੋਵਿਡ ਕਰਕੇ ਹੋਰ ਵੀ ਸਗੋਂ ਬਿਯੋਂਡ ਕਹਿੰਦੇ ਕਿ ਐਕਸਟ੍ਰੈਚ ਹੋਏ ਪਏ ਨੇ
ਜੀ।
ਤੁਸੀਂ ਤੁਹਾਨੂੰ ਵੇਟ ਹੀ ਕਰਨੀ ਪਏਗੀ, ਐਕਸਪੈਕਟੇਸ਼ਨ ਇਹੀ ਹੈ ਕਿ ਖੁੱਲ ਜਾਣੀ ਚਾਹੀਦੀ ਹੈ ਤੁਹਾਡੀ ਫਾਈਲ ਹੁਣ ਤਕਰੀਬਨ 2 ਸਾਲਾਂ ਦੇ ਵਿੱਚ, 2 ਸਾਲਾਂ ਤੋਂ ਬਾਅਦ ਤਾਂ ਫਾਈਲਾਂ ਖੁੱਲ ਹੀ ਜਾਂਦੀਆਂ ਨੇ। ਸੋ ਸਿੰਪਲੀ ਤੁਸੀਂ ਵੇਟ ਹੀ ਕਰ ਸਕਦੇ ਹੋ, ਜਿਵੇਂ ਤੁਹਾਨੂੰ AAT ਨੇ ਵੀ ਕਿਹਾ ਕਿ ਕੁਛ ਨਹੀਂ ਦੱਸ ਸਕਦੇ ਉਹ, ਸੋ ਇਟਸ ਵੈਰੀ ਹਾਰਡ
ਜੀ ਜੀ। ਅੱਗੇ ਕਾਲਰ ਸ਼ਾਮਲ ਕਰਦੇ ਹਾਂ ਜੀ, 339 ਤੋਂ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਮੈਮ।
ਹਾਂਜੀ ਕੌਣ ਬੋਲ ਰਹੇ ਜੀ?
ਮੈਮ ਮੈਂ ਜਸਪ੍ਰੀਤ ਬੋਲ ਰਹੀ ਹਾਂ। ਮੈਮ ਮੇਰਾ ਕੁਐਸਚਨ ਸੀਗਾ ਵੀ ਮੈਂ ਸਟੂਡੈਂਟ ਵੀਜ਼ਾ ਅਪਲਾਈ ਕਰਿਆ ਸੀਗਾ ਜਨਵਰੀ ਚ, ਬਟ ਸਟਿਲ ਕੋਈ ਰਿਸਪੋਂਸ ਨਹੀਂ ਗਾ ਆ ਰਿਹਾ ਉਧਰੋਂ, ਤੇ ਮਤਲਬ ਵੀ ਇੰਨਾ ਟਾਈਮ
ਕਿਉਂ ਲੱਗ ਰਿਹਾ ਜੀ? ਸਾਡੇ ਥਰੂ ਹੀ ਲਾ ਜਾ ਤੁਹਾਡਾ, ਸਾਡੇ ਥਰੂ ਹੀ ਲਾ ਜੀ ਮੈਮ ਤੁਹਾਡਾ। ਹਾਂਜੀ ਫਿਰ ਤੁਹਾਨੂੰ ਜਵਾਬ ਵੀ ਆਇਆ ਹੋਣਾ ਡਿਪਾਰਟਮੈਂਟ ਦਾ ਕੱਲ ਹੀ, ਤੇ ਉਹ ਤੁਹਾਨੂੰ ਭੇਜਿਆ ਵੀ ਗਿਆ ਨਾ?
ਹਾਂਜੀ ਮੈਮ ਮੈਂ ਇਹ ਮਤਲਬ ਹਾਂਜੀ ਮੈਮ ਮੈਂ ਇਹ ਪੁੱਛਣਾ ਸੀ ਵੀ ਮੈਂ ਵੀ ਇਮੀਗ੍ਰੇਸ਼ਨ ਨੂੰ ਕਾਲ ਕਰਨੀ ਸਹੀ ਰਹੂਗੀ ਇਸ ਟਾਈਮ, ਉਹਨਾਂ ਨੂੰ ਕੁਛ ਗੱਲ ਕਰਨੀ?
ਹਾਂਜੀ ਕਰ ਲਓ, ਕੋਈ ਪ੍ਰੋਬਲਮ ਨਹੀਂ, ਜੇ ਤੁਸੀਂ ਆਪਣੇ ਆਪਣੇ ਬੇਸਿਸ ਤੇ ਕਾਲ ਕਰਨਾ ਚਾਹੁੰਦੇ ਹੋ ਕੋਈ ਇਸ਼ੂ ਨਹੀਂ ਹੈਗਾ, ਤੁਸੀਂ ਕਾਲ ਕਰ ਸਕਦੇ ਹੋ। ਬਟ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਜਿਹੜੇ ਐਪਲੀਕੇਸ਼ਨ ਦੇ ਡਿਸੀਜਨ ਨੇ ਡਿਊ ਟੂ ਕੋਵਿਡ ਇੰਪੈਕਟ ਹੋਏ ਨੇ, ਉਹ ਸਰਟਨ ਆਕੂਪੇਸ਼ਨ ਜਾਂ ਸਰਟਨ ਫੋਰ ਐਗਜ਼ਾਮਪਲ ਜਿਹੜੇ ਹੈਲਥ ਸੈਕਟਰ ਵਾਲਿਆਂ ਨੇ ਉਹਨਾਂ ਨੂੰ ਤਾਂ ਉਹ ਬਹੁਤ ਜਲਦੀ ਵੀਜ਼ਾਸ ਦੇ ਰਹੇ ਨੇ, ਠੀਕ ਹੈ ਜੀ, ਵਿਦਇਨ ਅ ਮੰਥ ਗ੍ਰਾਂਟਸ ਆ ਰਹੇ ਨੇ, ਪਰ ਉਸ ਤੋਂ ਇਲਾਵਾ ਉਹ ਕਿਸੇ ਵੀ ਚੀਜ਼ ਨੂੰ ਜ਼ਿਆਦਾ ਛੇੜ ਨਹੀਂ ਰਹੇ ਹੈਗੇ। ਸੋ ਇਹਦੇ ਵਿੱਚ ਨਾ ਤਾਂ ਅਸੀਂ ਕੁਛ ਕਰ ਸਕਦੇ ਹਾਂ ਨਾ ਕੋਈ ਹੋਰ ਕੁਛ ਕਰ ਸਕਦਾ। ਆਲ ਵੀ ਕੈਨ ਡੂ ਇਜ਼ ਵੀ ਕੀਪ ਵੀ, ਹੁਣ ਜਿਵੇਂ ਉਹਨਾਂ ਨੂੰ ਫੋਲੋ ਅਪ ਕੀਤਾ ਹੈ, ਉਹਨਾਂ ਵੱਲੋਂ ਈਮੇਲ ਆਈ ਹੈ ਕਿ ਜੈਨਰਿਕ ਰਿਸਪੋਂਸ ਹੀ ਦੇ ਰਹੇ ਨੇ ਉਹ ਜਨਰਲੀ ਜਿਨ੍ਹਾਂ ਦੇ ਡਿਲੇ ਹੋਏ ਹੋਏ ਨੇ। ਸਾਡੇ ਕੋਲ ਬਹੁਤ ਸਾਰੀਆਂ ਐਪਲੀਕੇਸ਼ਨ ਇੰਪੈਕਟਡ ਨੇ ਇਸ ਚੀਜ਼ ਕਰਕੇ, ਤੁਹਾਡੇ ਸਾਹਮਣੇ ਹੀ ਹੈ ਕਿਉਂਕਿ ਅਸੀਂ ਤਾਂ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਉਹਨਾਂ ਵੱਲੋਂ ਇਹੀ ਰਿਸਪੋਂਸ ਆ ਰਿਹਾ ਹੈ। ਬਟ ਇੱਕ ਰਿਸਪੋਂਸ ਸ਼ਾਇਦ ਮੇ ਬੀ ਤੁਹਾਨੂੰ ਪ੍ਰੋਸੈਸਿੰਗ ਆਫਿਸ ਵੱਲੋਂ ਵੀ ਆਵੇ ਥੋੜੇ ਦਿਨਾਂ ਤੱਕ, ਸੋ ਉਹਦੇ ਲਈ ਆਪਾਂ ਨੂੰ ਥੋੜੀ ਵੇਟ ਕਰਨੀ ਪਊਗੀ, ਠੀਕ ਹੈ ਜੀ। ਪਰ ਜੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਕੋਈ ਪ੍ਰੋਬਲਮ ਨਹੀਂ, ਤੁਸੀਂ ਕਾਲ ਕਰ ਸਕਦੇ ਹੋ, ਠੀਕ ਹੈ ਜੀ।
ਹਾਂਜੀ ਮੈਮ ਉਹ ਪੁੱਛਿਆ ਮਤਲਬ ਕੋਈ ਨੈਗੇਟਿਵ ਤਾਂ ਨਹੀਂ ਗਾ ਨਾ ਇਹਦੇ ਵਿੱਚ ਜੇ ਆਪਾਂ ਕਾਲ?
ਨਹੀਂ 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 ਕੋਈ ਕੋਈ ਗੱਲ ਨਹੀਂ, ਕੁਛ ਨਹੀਂ, ਕੁਛ ਨਹੀਂ ਨੈਗੇਟਿਵ ਹੁੰਦਾ, ਕਰ ਸਕਦੇ ਤੁਸੀਂ, ਠੀਕ ਹੈ ਜੀ।
ਗੁੱਡ ਲੱਕ ਜਸਪ੍ਰੀਤ।
ਹਾਂਜੀ ਓਕੇ ਮੈਮ, ਥੈਂਕ ਯੂ।
ਠੀਕ ਹੈ ਜੀ, ਠੀਕ ਹੈ।
ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ, ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਅਮਰਿੰਦਰ ਢਿੱਲੋਂ। ਅਮਰਿੰਦਰ ਢਿੱਲੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਅਮਰਿੰਦਰ ਜੀ। ਇਹ ਕਹਿੰਦੇ ਆ ਮੈਂ ਪੁੱਛਣਾ ਸੀ ਕੈਨਬਰਾ 491 ਦੀ ਕੀ ਰਿਕੁਆਇਰਮੈਂਟ ਹੈ ਜੀ, IT ਕੀਤੀ ਆ ਮਾਸਟਰਸ ਚ, ਐਂਡ ਕੋਈ ਕਹਿ ਰਿਹਾ ਸੀ ਓਨਲੀ 3 ਮੰਥਸ ਜੋਬ ਹੀ ਕਰਨੀ ਆ ਕੈਨਬਰਾ ਚ, ਪਲੀਜ਼ ਕਹਿੰਦੇ ਕਲੀਅਰ ਕਰਿਓ ਜੀ।
ਦੇਖੋ ਇਹ ਜਸਟ ਇੱਕ ਆਸਪੈਕਟ ਦੱਸਿਆ ਉਹਨਾਂ ਨੇ ਤੁਹਾਨੂੰ ਕੈਨਬਰਾ ਦਾ, ਕਿਉਂਕਿ ਕੈਨਬਰਾ ਦਾ ਆਪਣਾ ਮੈਟ੍ਰਿਕ ਸਿਸਟਮ ਹੈ, ਸੋ ਉਹਦੇ ਵਿੱਚ ਤੁਹਾਨੂੰ ਪੁਆਇੰਟਸ ਦਿੰਦੇ ਨੇ ਉਹ, ਵੀ ਜਿਵੇਂ ਕਹਿ ਲਓ ਫੋਰ ਐਗਜ਼ਾਮਪਲ ਹੁਣ 491 ਦੇ ਡਿਪਾਰਟਮੈਂਟ ਦੇ ਪੁਆਇੰਟਸ ਆਪਾਂ ਨੂੰ 50 ਚਾਹੀਦੇ ਨੇ ਆਪਣੇ, ਤੇ 15 ਸਟੇਟ ਦਿੰਦੀ ਹੈ, ਸੋ 491 ਦੇ ਭਾਵੇਂ 50 ਪੁਆਇੰਟ ਵੀ ਨੇ ਤੁਹਾਡੇ ਕੋਲ, ਤੁਸੀਂ ਇਲੀਜੀਬਲ ਹੋ ਕੈਨਬਰਾ ਲਈ, ਠੀਕ ਹੈ। ਬਟ 3 ਮਹੀਨੇ ਉੱਥੇ ਜੋਬ ਕਰਨੀ, ਇਟਸ ਜਸਟ 1 ਪਾਰਟ ਜਿਹਨਾਂ ਨੇ ਜਿਹੜੀ ਤੁਹਾਨੂੰ ਦੱਸਿਆ ਗਿਆ ਹੈ। ਹੁਣ ਉਹਦੇ ਵਿੱਚ ਕੈਨਬਰਾ ਦੀ ਜਿਹੜੀ ਨੋਮੀਨੇਸ਼ਨ ਲਈ ਬੜੀਆਂ ਚੀਜ਼ਾਂ ਮੀਟ ਕਰਨ ਦੀ ਲੋੜ ਹੈ, ਉਹਨਾਂ ਦਾ ਆਪਣਾ ਮੈਟ੍ਰਿਕ ਸਿਸਟਮ ਹੈ, ਉਹ ਮੈਟ੍ਰਿਕਸ ਦੇ ਵਿੱਚ ਤੁਹਾਡੇ ਕਿੰਨੇ ਪੁਆਇੰਟਸ ਬਣਦੇ ਨੇ ਉਹਦੇ ਹਿਸਾਬ ਨਾਲ ਤੁਹਾਨੂੰ ਇਨਵੀਟੇਸ਼ਨ ਦਿੰਦੇ ਨੇ। ਸੋ ਹੁਣ ਉਹਦੇ ਵਿੱਚ ਉਹ ਦੇਖਦੇ ਨੇ ਕਿ ਤੁਹਾਨੂੰ ਕਿੰਨੀ ਦੇਰ ਹੋ ਗਈ ਹੈ ਕੈਨਬਰਾ ਚ ਰਹਿੰਦਿਆਂ ਨੂੰ, ਤੇ ਕੀ ਤੁਹਾਡਾ ਇੰਗਲਿਸ਼ ਸਕੋਰ ਹੈ, ਜੇ ਤੁਸੀਂ ਕੈਨਬਰਾ ਦੇ ਵਿੱਚ ਪੜ੍ਹੇ ਹੋ ਤਾਂ ਉਹਦੇ ਵਿੱਚ ਸਟੱਡੀ ਦੇ ਉਹ ਤੁਹਾਨੂੰ ਪੁਆਇੰਟਸ ਦਿੰਦੇ ਵੀ ਕੈਨਬਰਾ ਦੀ ਸਟੱਡੀ ਦੇ ਇੰਨੇ ਪੁਆਇੰਟਸ ਨੇ, ਜੇ ਤੁਸੀਂ ਉੱਥੇ ਕੰਮ ਕਰਦਿਆਂ ਨੂੰ ਤੁਹਾਨੂੰ 12 ਮਹੀਨੇ ਹੋ ਗਏ ਨੇ ਤਾਂ ਉਹਦੇ ਪੁਆਇੰਟਸ ਨੇ, ਸੋ ਇਸ ਤਰੀਕੇ ਨਾਲ ਉਹ ਤੁਹਾਨੂੰ ਪੁਆਇੰਟਸ ਦਿੰਦੇ ਨੇ। ਜੇ ਉਹ ਪੁਆਇੰਟਸ ਤੁਹਾਡੇ 70 ਦੇ ਕਰੀਬ ਤੱਕ ਬਣਦੇ ਨੇ ਕੈਨਬਰਾ ਵਾਲੇ ਮਿਲਾ ਕੇ, ਤਾਂ ਤੁਹਾਡੇ ਇਨਵੀਟੇਸ਼ਨ ਆਉਣ ਦੇ ਉੱਥੇ ਚਾਂਸਿਸ ਹੈਗੇ ਨੇ, ਠੀਕ ਹੈ ਜੀ। ਹੁਣ ਇਹ ਤੁਸੀਂ ਦੇਖ ਲਓ, ਜੇ ਤੁਸੀਂ ਅੱਗੇ ਫਰਦਰ ਦੇਖਣਾ ਚਾਹੁੰਦੇ ਹੋ ਜਾਂ ਉੱਥੇ ਆਲਰੇਡੀ ਰਹਿ ਰਹੇ ਹੋ, ਉਹਦੇ ਹਿਸਾਬ ਨਾਲ ਤੁਹਾਡਾ ਕੇਸ ਜਿਹੜਾ ਕਿ ਆਪਾਂ ਡਿਸਕਸ ਕਰ ਸਕਦੇ ਹਾਂ। ਜੇ ਤੁਸੀਂ ਫਰਦਰ ਚਾਹੁੰਦੇ ਹੋ ਕਿ ਅਸੀਂ ਆਪਾਂ ਡਿਟੇਲ ਚ ਮੈਂ ਤੁਹਾਡੇ ਪੁਆਇੰਟਸ ਵਗੈਰਾ ਕੈਲਕੂਲੇਟ ਕਰਦਾ, ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਆਫਿਸ ਵਿੱਚ
ਜੀ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੇਸਨ ਜਾਂ ਜਸ਼ਨ, ਜੇ ਮੈਂ ਗਲਤ ਬੋਲ ਰਹੀ ਹੋਵਾਂ ਤੁਹਾਡਾ ਨਾਮ ਤਾਂ ਮਾਫੀ ਚਾਹਾਂਗੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਵਟ ਆਰ ਦਾ ਚਾਂਸਿਸ ਫਾਰ ਸਟੂਡੈਂਟ ਵੀਜ਼ਾ ਆਫਟਰ 12th ਕਲਾਸ ਵਿਦ ਕਾਮਰਸ ਐਂਡ 60% ਮਾਰਕਸ, ਆਲਸੋ ਹੈਵ 2 ਈਅਰ ਸਟੱਡੀ ਗੈਪ।
ਦੇਖੋ ਜੀ, ਹਜੇ ਜਿਸ ਤਰੀਕੇ ਨਾਲ ਆਪਾਂ ਨੂੰ ਪਤਾ ਹੀ ਹੈ ਕਿ ਇਸ ਟਾਈਮ ਤਾਂ ਵੈਸੇ ਹੀ ਵੀਜ਼ਾਸ ਹੋਲਡ ਤੇ ਨੇ, ਤੇ ਹੁਣ ਜਦੋਂ ਦੁਬਾਰਾ ਖੋਲਦੇ ਨੇ ਉਹ ਤਾਂ ਡਿਪਾਰਟਮੈਂਟ ਕਿੰਨਾ ਕੁ ਲੀਨੀਅੰਟ ਹੋਏਗਾ, ਹੁਣ ਇਹ ਕੁਐਸਚਨ ਮਾਰਕ ਹੈ। ਪੋਸੀਬਿਲਿਟੀ ਇਹੀ ਹੈ ਕਿ ਲੀਨੀਅੰਸੀ ਕਾਫੀ ਹੋਏਗੀ, ਬਟ ਅਗੇਨ ਕਦੋਂ ਤੱਕ ਬਾਰਡਰਸ ਖੁੱਲਦੇ ਨੇ ਹੁਣ ਉਸ ਚੀਜ਼ ਤੇ ਸਾਰੀ ਕਹਾਣੀ ਟਿਕੀ ਹੋਈ ਹੈ, ਜਾਂ ਫਿਰ ਜਦ ਤੱਕ ਡਿਪਾਰਟਮੈਂਟ ਤੋਂ ਅਗਲਾ ਫਰਦਰ ਕਹਿ ਲਓ ਕਿ ਆਪਣੇ ਕੋਲ ਕੋਈ ਰਿਸਪੋਂਸ ਨਹੀਂ ਆਉਂਦਾ ਜਾਂ ਫਿਰ ਕੋਈ ਰਿਲੀਜ਼ ਮੀਡੀਆ ਰਿਲੀਜ਼ ਨਹੀਂ ਆਉਂਦੀ ਆਪਣੇ ਦੀ, ਇਸ ਚੀਜ਼ ਤੇ ਕਮੈਂਟ ਕਰਨਾ ਬੜਾ ਮੁਸ਼ਕਲ ਹੈ। ਬਾਕੀ ਜੇ 2 ਸਾਲ ਦਾ ਗੈਪ ਹੈ ਤਾਂ ਉਹ ਅਕਸਰ ਇਹੀ ਕੁਐਸਚਨ ਕਰਦੇ ਨੇ ਕਿ ਤੁਸੀਂ 2 ਸਾਲ ਦੇ ਵਿੱਚ ਕੀ ਕਰ ਰਹੇ ਸੀ, ਜੇ ਤਾਂ ਤੁਸੀਂ ਕੁਛ ਪ੍ਰੋਡਕਟਿਵ ਕਰ ਰਹੇ ਸੀ, ਕਿਸੇ ਐਂਟਰੈਂਸ ਐਗਜ਼ਾਮ ਦੀ ਤਿਆਰੀ, ਜਾਂ ਫਿਰ ਤੁਸੀਂ ਕੋਈ ਜੋਬ ਕਰ ਰਹੇ ਸੀ ਪਾਰਟ ਟਾਈਮ, ਜਾਂ ਫਿਰ ਤੁਸੀਂ ਕਿਸੇ ਹੋਰ ਪੜ੍ਹਾਈ ਦੀ ਤਿਆਰੀ ਕਰ ਰਹੇ ਸੀ, ਕਿਉਂਕਿ ਡਿਪਾਰਟਮੈਂਟ ਨੂੰ ਨਾ ਉਹ ਗੈਪ ਨਹੀਂ ਪਸੰਦ ਹੈਗਾ ਸਟੂਡੈਂਟ ਵੀਜ਼ਾਸ ਦੇ ਵਿੱਚ
ਜੀ,
ਜਿਹੜੀਆਂ ਜਨਰਲ ਐਪਲੀਕੇਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ। ਬਸ ਕਈ ਵਾਰ ਕੇਸ ਟੂ ਕੇਸ ਬੇਸਿਸ ਇਹੀ ਹੁੰਦਾ ਕਿ ਆਪਾਂ ਉਹਨਾਂ ਨੂੰ ਕਿੰਨੇ ਕੁ ਵਧੀਆ ਤਰੀਕੇ ਨਾਲ ਸਮਝਾ ਪਾਉਂਦੇ ਹਾਂ ਕਿ ਵੀ ਕੀ ਕਿੰਨਾ ਸਰਕਮਸਟਾਂਸਿਸ ਕਰਕੇ ਇਹ ਗੈਪ ਹੈ, ਤੇ ਜੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਸਮਝਾ ਦਈਏ ਤਾਂ ਵੀਜ਼ਾ ਗ੍ਰਾਂਟ ਆਉਣ ਦੇ ਵਧੀਆ ਚਾਂਸਿਸ।
ਗੱਲ ਕਰਾਂਗੇ ਕਸਟਮਰ ਹੋਵੇ
ਜੇ ਨਾ ਆਇਆ ਤਾਂ ਕਰ ਲਾ
ਲੱਗ ਜਿੱਤਾ ਗਿਆ।
ਅਗਲਾ ਸਵਾਲ ਚਮਕੌਰ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਹਾਂ, ਸਾਡੇ ਨਾਲ ਕਾਲਰ ਜੁੜੇ ਹੋਏ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ, ਬਹੁਤ ਜਲਦ ਤੁਹਾਡਾ ਸਵਾਲ ਔਨ ਏਅਰ ਕਰਦੇ ਹਾਂ। ਚਮਕੌਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਚਮਕੌਰ ਜੀ। ਕਹਿੰਦੇ ਮਾਈ ਮਦਰ ਇਨ ਲਾਅ ਹੈਵ 3 ਈਅਰਸ ਮਲਟੀਪਲ ਐਂਟਰੀ ਵੀਜ਼ਾ ਵਿਦ 12 out of 18 months ਸਟੇ ਐਂਡ 6 months ਮੈਕਸੀਮਮ ਸਟੇ, ਸ਼ੀ ਵਾਜ਼ ਇਨ ਆਸਟ੍ਰੇਲੀਆ ਫਰੋਮ 19th July 2019 ਟੂ 18th October 2019 15th February 2020 ਟੂ ਕਰੰਟ, ਸੋ ਵਟ ਵੀ ਕੈਨ ਡੂ ਨਾਓ ਅਪਲਾਈ ਫਾਰ ਨਿਊ ਵੀਜ਼ਾ ਐਂਡ ਹਾਊ ਲੌਂਗ ਸ਼ੀ ਕੈਨ ਸਟੇ ਅਕੋਰਡਿੰਗ ਟੂ ਪ੍ਰੀਵੀਅਸ ਸਟੇਜ਼।
ਦੇਖੋ ਪ੍ਰੀਵੀਅਸ ਸਟੇਜ ਨੂੰ ਡਿਪਾਰਟਮੈਂਟ ਇਸ ਟਾਈਮ ਤੇ ਕਹਿ ਲਓ ਕਿ ਨਜ਼ਰ ਅੰਦਾਜ਼ ਕਰ ਰਿਹਾ, ਜਿਹੜੀ ਜੇ ਤੁਹਾਡੇ ਕੋਲ ਵੀਜ਼ਾ ਕੰਡੀਸ਼ਨ ਬ੍ਰੀਚ ਵੀ ਹੋ ਰਹੀ ਹੈ ਕੋਵਿਡ ਕਰਕੇ, ਤਾਂ ਉਸ ਚੀਜ਼ ਨੂੰ ਵੀ ਨਜ਼ਰ ਅੰਦਾਜ਼ ਕਰ ਰਹੇ ਨੇ, ਤੇ ਤੁਸੀਂ ਬਸ ਅੱਗੇ ਉਹਨਾਂ ਨੂੰ ਬਸ ਇਲੀਗਲ ਨਾ ਹੋਣ ਉਹ, ਅੱਗੇ ਫਰਦਰ ਵੀਜ਼ਾ ਜਦੋਂ ਵੀ ਤੁਹਾਡੀ ਐਕਸਪਾਇਰੀ ਹੁੰਦੀ ਹੈ ਵੀਵੋ ਦੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਤੁਸੀਂ ਉਸ ਤੋਂ ਪਹਿਲਾਂ ਨਵਾਂ ਵੀਜ਼ਾ ਲਾਂਚ ਕਰ ਸਕਦੇ ਹੋ, ਤਾਂ ਤੁਸੀਂ ਫਰਦਰ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕਰ ਦੋ, ਉਹਨਾਂ ਦਾ ਟਾਈਮਲੀ ਮੈਨੇਜ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ
ਜੀ। ਅੱਗੇ ਕਾਲਰ ਸ਼ਾਮਲ ਕਰਦੇ ਹਾਂ ਜੀ, ਸਾਡੇ ਨਾਲ ਜੁੜੇ ਨੇ 661 ਤੋਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹੈਲੋ
ਹੈਲੋ,
ਹਾਂਜੀ ਸੁਣ ਪਾ ਰਹੇ ਹੋ ਜੀ ਆਵਾਜ਼?
ਹੈਲੋ,
ਹਾਂਜੀ ਹਾਂਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ ਮੈਮ, ਮੇਰਾ ਨਾਮ ਰਾਜੀ ਹੈ ਜੀ, ਤੇ ਮੈਂ ਨਵੰਬਰ ਚ ਆਈ ਸੀ ਮੈਮ 476 ਵੀਜ਼ਾ ਤੇ ਜੀ, ਤੇ ਮੈਮ ਮੈਂ ਉੱਥੇ ਐਜ਼ ਅ ਵੈਲਡਰ ਜੋਬ ਕੀਤੀ ਹੈ ਜੂਨ ਤੱਕ ਹੀ, ਤੇ ਮੈਮ ਜਿਹੜਾ ਲਾਸਟ ਨੇ 491 ਖੁੱਲੇ ਨੇ ਨਿਊ ਸਾਊਥ ਵੇਲ ਦੇ ਮੈਮ, ਤੇ ਅਸੀਂ ਉਦੋਂ ਇੱਥੇ ਮੂਵ ਕਰ ਗਏ ਸੀ, ਤੇ ਹੁਣ ਲਾਸਟ ਵੀਕ ਇਹਨਾਂ ਦੀ ਮੈਮ ਮੇਲ ਆਈ ਸੀ ਵੀ ਯਾ ਤਾਂ ਤੁਸੀਂ ਪੈਸੇ ਰਿਫੰਡ ਕਰ ਲੋ ਯਾ ਫਿਰ ਤੁਸੀਂ ਵੇਟ ਕਰੋ ਤੇ ਤੁਹਾਨੂੰ ਨੈਕਸਟ ਜਦ ਵੀਜ਼ਾ ਖੁੱਲਣਗੇ ਪ੍ਰਾਇਓਰਿਟੀ ਦੇਵਾਂਗੇ ਵੀ ਤੇ ਤੁਹਾਡੀ ਫਾਈਲ ਉਦੋਂ ਸੈਸ ਕਰਾਂਗੇ ਤੇ ਮੈਮ ਉਦੋਂ ਹੀ ਪੁੱਛਣਾ ਵੀ ਹੁਣ ਵੀ ਕਿੱਦਾਂ ਕੀ ਫਾਇਦਾ ਹੈ ਜਾਂ ਕੁਛ ਵੀ ਪੋਜ਼ਿਟਿਵ
ਮੂਵ
ਕੀਤੇ ਆ ਲਾ ਲੋ ਇੱਕ ਦੋ ਦਿਨ ਬਾਅਦ
ਕੋਈ ਪ੍ਰੋਬਲਮ ਨੀ ਕਰੰਟਲੀ ਰਹਿ ਰਹੇ ਹੋ ਕੋਈ ਇਸ਼ੂ ਹੋਣਾ ਨੀ ਚਾਹੀਦਾ
ਕਿਲੋਮੀਟਰ ਆਈ ਤੇ ਜੋਬ ਵੀ ਮਿਲ ਗਈ ਮੈਮ ਐਜ਼ ਅ ਸਕਿਲਡ ਵੈਲਡਰ ਦੀ ਇੱਥੇ ਵੀ ਤਾਂ ਉਹਦਾ ਕੋਈ ਇਫੈਕਟ ਜਾਂ ਕੁਛ ਵੀ ਹੋ ਸਕਦਾ ਵੀ ਆਊਗਾ ਜਾਂ ਡਾਕੂਮੈਂਟ ਜਾਂ ਕੁਛ ਵੀ ਦੁਬਾਰਾ
ਤੋਂ ਨੋਟੀਫਾਈ ਕਰੋ ਨਾ ਬਿਲਕੁਲ ਨੋਟੀਫਾਈ ਕਰੋ ਉਹਨਾਂ ਨੂੰ ਜੋ ਵੀ ਤੁਹਾਡੇ ਸਰਕਮਸਟਾਂਸਸ ਚੇਂਜ ਹੋਏ ਨੇ ਜਦੋਂ ਵੀ ਤੁਹਾਡੀ ਫਾਈਲ ਖੁੱਲੇਗੀ ਠੀਕ ਹੈ ਕਿਉਂਕਿ ਤਾਂ ਪੋਜ਼ਿਟਿਵ ਹੀ ਹੈ ਜੋ ਵੀ ਤੁਹਾਡੇ ਕੇਸ ਵਿੱਚ ਹੋਇਆ
ਤੇ ਮੈਮ ਹੁਣ ਉਹਨਾਂ ਨੂੰ ਨੋਟੀਫਾਈ ਕਰਨਾ ਪਊਗਾ ਵੀ ਸਾਡੀ ਐਜ਼ ਅ ਜੌਬ ਲੱਗ ਗਈ ਜਾਂ ਤੇ ਸਾਡਾ ਐਡਰੈਸ ਚੇਂਜ ਹੋ ਗਿਆ
ਬਿਲਕੁਲ ਕਰੋ ਜੀ ਬਿਲਕੁਲ ਬਿਲਕੁਲ ਚੇਂਜ ਕਰੋ ਉਹਨਾਂ ਨੂੰ ਤੁਸੀਂ ਨੋਟੀਫਾਈ ਕਰੋ ਠੀਕ ਹੈ ਜੀ
ਠੀਕ ਹੈ ਮੈਮ ਠੀਕ
ਗੁੱਡ ਲੱਕ ਜੀ ਗੁੱਡ ਲੱਕ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਜੀ ਲਵਪ੍ਰੀਤ ਕੌਰ ਹੋਰਾਂ ਦਾ ਆ ਲਵਪ੍ਰੀਤ ਪੁੱਛ ਰਹੇ ਨੇ ਕਹਿੰਦੇ ਵਟ ਅਬਾਊਟ ਕੰਬਾਈਨ ਵੀਜ਼ਾ ਮੈਮ ਨਾਓ ਪਲੀਜ਼ ਰਿਪਲਾਈ ਜ਼ਰੂਰ ਕਰਿਓ
ਹਜੇ ਤਾਂ ਜੀ ਡਿਪਾਰਟਮੈਂਟ ਨੇ ਜਿਸ ਤਰੀਕੇ ਨਾਲ ਹੁਣ ਕਿਹਾ ਹੈ ਅਨਾਊਂਸਮੈਂਟ ਕੀਤੀ ਹੈ ਉਸ ਤੋਂ ਬਾਅਦ ਇਹੀ ਹੈ ਕਿ ਜਲਦੀ ਹੀ ਉਹ ਆਫਸ਼ੋਰ ਦੀ ਪ੍ਰੋਸੈਸਿੰਗ ਜੇ ਸ਼ੁਰੂ ਕਰਦੇ ਨੇ ਤਾਂ ਜਿਹੜੇ ਵੀਜ਼ਾਜ ਲੌਜਡ ਨੇ ਸਟੂਡੈਂਟ ਵੀਜ਼ਾਜ ਕੰਬਾਈਨਡ ਐਪਲੀਕੇਸ਼ਨ ਆਫਸ਼ੋਰ ਤੁਹਾਡੇ ਪਾਰਟਨਰ ਬੈਠੇ ਨੇ ਤਾਂ ਤੁਸੀਂ ਇੱਥੇ ਹੋ ਤਾਂ ਪ੍ਰੋਬੇਬਿਲਿਟੀ ਇਹੀ ਹੈ ਕਿ ਉਹਨਾਂ ਦੀਆਂ ਫਾਈਲਾਂ ਵੀ ਚੱਕੀਆਂ ਜਾਣਗੀਆਂ ਸੋ ਤੁਸੀਂ ਮੇਰੇ ਹਿਸਾਬ ਨਾਲ ਹੁਣ ਆਪਾਂ ਨੂੰ ਜਲਦੀ ਹੀ ਉਮੀਦ ਕਰਨੀ ਚਾਹੀਦੀ ਹੈ ਕਿ ਉਹ ਫਾਈਲਸ ਖੁੱਲਣਗੀਆਂ
ਜੀ ਅਗਲਾ ਸਵਾਲ ਸਿੰਘ ਸੇਖੋਂ ਹੋਰਾਂ ਦਾ ਸ਼ਾਮਲ ਕਰਦੇ ਹਾਂ ਕਹਿੰਦੇ ਮੈਮ ਆਈ ਹੈਵ ਅ ਫਲਾਈਟ 190 ਨਿਊ ਸਾਊਥ ਵੇਲਜ਼ ਵੀਜ਼ਾ ਇਨ ਜੈਨ 2020 ਨੋ ਅਪਡੇਟ ਯੈਟ ਪਲੀਜ਼ ਐਡਵਾਈਸ ਮੀ ਹਾਊ ਲੌਂਗ ਆਈ ਹੈਵ ਟੂ ਵੇਟ ਦੇਖੋ ਇਹ ਤਾਂ ਮੈਨੂੰ ਲੱਗਦਾ ਬੜਾ ਸਧਾਰਨ ਔਰ ਬੜਾ ਸਵਾਲ ਹੈ ਜਿਹੜਾ ਬਹੁਤ
ਗਲੋਬਲ ਵੀਜ਼ਾ ਪ੍ਰੋਸੈਸਿੰਗ ਟਾਈਮਸ ਲਿਖੋ ਇਹਨਾਂ ਨੂੰ ਮੈਂ ਕਹਿ ਦਿੰਦੀ ਹਾਂ ਹੋਰ ਵੀ ਜਿਹੜੇ ਭੈਣ ਭਰਾ ਸੁਣ ਰਹੇ ਨੇ ਵੀਜ਼ਾ ਪ੍ਰੋਸੈਸਿੰਗ ਟਾਈਮ ਤੁਸੀਂ ਦੇਖੋਗੇ ਗੂਗਲ ਤੇ ਤਾਂ ਉੱਥੇ ਐਵਰੀ ਮੰਥ ਅਪਡੇਟ ਹੁੰਦੇ ਨੇ ਉਹਦੇ ਵਿੱਚ ਤੁਹਾਨੂੰ ਆਪਣੇ ਸਵਾਲ ਦਾ ਕਹਿ ਲਓ ਕਿ ਜਵਾਬ ਮਿਲ ਜਾਏਗਾ
ਜੀ ਤੇ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਐਮ ਕੇ ਦੇਵ ਹੋਰਾਂ ਦਾ ਐਮ ਕੇ ਦੇਵ ਪੁੱਛਣਾ ਚਾਹ ਰਹੇ ਨੇ ਕਹਿੰਦੇ ਮੈਮ ਆਈ ਗੋਟ ਰਿਪਲਾਈ ਫਰੋਮ ਨਿਊ ਸਾਊਥ ਵੇਲਜ਼ ਟ੍ਰੈਜਰੀ ਦੈਟ ਦੇ ਕੈਨ ਨਾਟ ਗਿਵ ਡਿਸੀਜ਼ਨ ਫਾਰ ਮਾਈ ਐਪਲੀਕੇਸ਼ਨ ਯੈਟ ਬਿਕੋਜ਼ ਦਾ ਪ੍ਰੋਗਰਾਮ ਹੈਜ਼ ਕਲੋਜ਼ਡ ਨਾਓ ਬਟ ਦੇ ਵਿਲ ਗਿਵ ਪ੍ਰਾਇਓਰਿਟੀ ਵੈਨ ਇਟ ਵਿਲ ਓਪਨ ਅਗੇਨ ਵੈਨ ਇਜ਼ ਐਕਸਪੈਕਟਡ ਦੇ ਵਿਲ ਸਟਾਰਟ ਗਿਵਿੰਗ ਇਨਵੀਟੇਸ਼ਨ ਫਾਰ
ਸੇਮ ਹੀ ਸਵਾਲ ਹੈ ਜੀ ਜਿਹੜਾ ਹੁਣੇ ਕਾਲ ਤੇ ਵੀ ਲੈ ਕੇ ਹਟੇ ਆ ਆਪਾਂ ਸੋ ਜੀ ਕੁਛ ਨਹੀਂ ਪਤਾ ਬਟ ਕਿਸੇ ਵੀ ਟਾਈਮ ਖੁੱਲ ਸਕਦਾ ਹੈ
ਬਿਲਕੁਲ ਅੱਗੇ ਕਾਲਰ ਬਣੇ ਹੋਏ ਨੇ 000 ਨੰਬਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ
ਜੀ
ਹਾਂਜੀ ਮੈਮ ਮੇਰਾ ਕੁਐਸਚਨ ਰਿਗਾਰਡਿੰਗ ਤੁਸੀਂ ਹੁਣੇ ਦੱਸਿਆ ਸੀ ਵੈਸੇ ਬੁਕਿੰਗ ਟਾਈਮ ਦਾ ਹੈ ਹਾਂਜੀ 489 ਪਹਿਲੀ ਫਾਈਲ ਨੂੰ ਪੇਪਰ ਹੋ ਗਿਆ ਲੱਗੇ ਉਹਨਾਂ ਨੇ ਮੈਡੀਕਲ ਲਾਸਟ ਈਅਰ ਦਸੰਬਰ ਚ ਮੰਗਿਆ ਸੀ ਪਰ ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਹੈ ਜਦੋਂ ਚੈੱਕ ਕਰੋ ਤੇ ਉੱਥੇ ਸਕਿਲਡ ਫਰਦਰ ਅਸੈਸਮੈਂਟ ਹੀ ਮੰਗਦੇ ਜਿਸ ਤਰ੍ਹਾਂ ਹਾਲੇ ਤੱਕ ਦਿਖਾ ਰਹੇ ਇੱਥੇ
ਵੇਟ ਹੀ ਕਰ ਸਕਦੇ ਜੀ ਡਿਊ ਟੂ ਕੋਵਿਡ ਹਰੇਕ ਚੀਜ਼ ਤੇ ਇੰਪੈਕਟ ਪਿਆ ਹੈ ਆਪਣੇ ਕੋਲ ਵੇਟ ਕਰਨ ਤੋਂ ਇਲਾਵਾ ਮੈਨੂੰ ਲੱਗਦਾ ਨੀ ਕੋਈ ਹੋਰ ਹੱਲ ਹੈਗੀ ਆ ਕਿਉਂਕਿ 90% ਆਫ ਦਾ ਵੀਜ਼ਾ ਐਪਲੀਕੇਸ਼ਨ ਜਿਹੜਾ ਹੁਣ ਰੀਸੈਂਟ ਅਪਡੇਟ ਆਇਆ ਹੈ ਹਰੇਕ ਮਹੀਨੇ ਅਪਡੇਟ ਆਉਂਦਾ ਕਿ ਕਿੰਨਾ ਟਾਈਮ ਲੱਗ ਰਿਹਾ 11 ਮਹੀਨੇ ਲਿਖਿਆ ਆ ਰਿਹਾ ਹੈ ਸੋ ਤੁਸੀਂ ਹਿਸਾਬ ਲਾ ਲਓ ਕਿ ਤੁਹਾਡੀ ਫਾਈਲ ਨੂੰ ਕਿੰਨਾ ਹੋਇਆ ਹੈ ਟਾਈਮ ਠੀਕ ਹੈ ਜੀ
186 ਦਾ ਪ੍ਰੋਸੈਸਿੰਗ ਟਾਈਮ ਦਾ ਦੱਸ ਸਕਦੇ ਹੋ
ਤੁਸੀਂ ਕਿਹਦਾ ਪੁੱਛਿਆ ਹੁਣ 489 ਹੀ ਪੁੱਛਿਆ ਤੁਸੀਂ
ਹਾਂਜੀ 489 ਔਰ 186 ਦਾ ਵੀ
ਇਹ ਤਾਂ ਦੇਖੋ ਗੂਗਲ ਸਰਚ ਮਾਰੋ ਇਹ ਤਾਂ ਸਾਰਾ ਇੰਨਾ ਆਸਾਨ ਹੈ ਜਿਹੜੇ ਮਰਜ਼ੀ ਜਿਹੜੇ ਮੇਰੇ ਸੋਰੀ ਜਿਹੜਾ ਗਲੋਬਲ ਪ੍ਰੋਸੈਸਿੰਗ ਟਾਈਮ ਹੈ ਤੁਸੀਂ ਜਿਹੜਾ ਮਰਜ਼ੀ ਵੀਜ਼ਾ ਚੈੱਕ ਕਰ ਲਓ ਇਹਦੇ ਵਿੱਚ ਡਿਪਾਰਟਮੈਂਟ ਦੀ ਵੈਬਸਾਈਟ ਤੇ ਇਹ ਇਨਫੋਰਮੇਸ਼ਨ ਅਵੇਲੇਬਲ ਆ ਵੈਸੇ 186 ਦਾ 8 ਮਹੀਨੇ ਤੋਂ ਵੱਧ ਟਾਈਮ ਨਹੀਂ ਲੱਗ ਰਿਹਾ ਹੈਗਾ, 7-8 ਮਹੀਨੇ ਦੇ ਵਿੱਚ ਡਿਸੀਜਨ ਦੇ ਰਹੇ ਨੇ। ਠੀਕ ਹੈ ਜੀ,
ਠੀਕ ਹੈ ਮੈਮ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਮੈਮ, ਥੈਂਕ ਯੂ,
ਓਕੇ ਜੀ।
ਹਾਂਜੀ, ਅਗਲਾ ਸਵਾਲ ਸ਼ਾਮਿਲ ਕਰਦੇ ਆ ਪ੍ਰਭਜੀਤ ਜੀ, ਮਨਪ੍ਰੀਤ ਸਿੰਘ ਹੋਰਾਂ ਦਾ। ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮੈਡਮ, ਆਈ ਗੋਟ ਸਸਪੈਂਡਡ ਮਾਈ ਡਰਾਈਵਿੰਗ ਲਾਇਸੈਂਸ ਆਫਟਰ ਕੋਰਟ ਪ੍ਰੋਸੀਡਿੰਗ, ਆਈ ਆਲਰੇਡੀ ਅਪਲਾਈ 887 ਵੀਜ਼ਾ ਇਨ ਮਾਰਚ 2020, ਇਟਸ ਇਫੈਕਟ ਮਾਈ ਐਪਲੀਕੇਸ਼ਨ ਔਰ ਆਈ ਐਮ ਸੇਫ?
ਤੁਸੀਂ ਬਿਲਕੁਲ ਜੀ ਆਪਣੀ ਐਪਲੀਕੇਸ਼ਨ ਚ ਡਿਕਲੇਅਰ ਕਰੋ, ਤੇ ਜੇ ਰਿਪੀਟਿਡ ਓਫੈਂਸਿੰਗ ਨਹੀਂ ਹੈਗੀ ਤਾਂ ਕੋਈ ਇੰਪੈਕਟ ਹੋਣਾ ਨਹੀਂ ਚਾਹੀਦਾ, ਬਟ ਕਈ ਵਾਰ ਉਹ ਐਕਸਪਲੇਨੇਸ਼ਨ ਮੰਗ ਲੈਂਦੇ ਨੇ ਵੀ ਹੋਇਆ ਕੀ ਸੀ, ਸੋ ਇਹਦੀ ਐਕਸਪਲੇਨੇਸ਼ਨ ਪਹਿਲਾਂ ਹੀ ਪ੍ਰੋਵਾਈਡ ਕਰ ਦੋ ਤਾਂ ਵਧੀਆ ਗੱਲ ਹੈ, ਪਹਿਲਾਂ ਹੀ ਤੁਹਾਨੂੰ ਐਪਲੀਕੇਸ਼ਨ ਚ ਡਿਕਲੇਅਰ ਕਰ ਦੋ ਜੋ ਜੋ ਹੈਗਾ ਤੁਹਾਡਾ, ਤੁਹਾਡੇ ਕੇਸ ਵਿੱਚ ਜੋ ਜੋ ਪ੍ਰੋਬਲਮਸ ਨੇ ਜਾਂ ਜੋ ਵੀ ਹੈ ਨਾ ਤੁਹਾਡੇ ਓਫੈਂਸਿਸ ਨੇ, ਤਾਂ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।
ਜੀ, ਅਗਲਾ ਸਵਾਲ ਪੰਜਾਬਨ ਅਮਨ ਗਿੱਲ ਆਈ ਡੀ ਤੋਂ ਪੁੱਛ ਰਹੇ ਨੇ, ਕਹਿੰਦੇ ਮੈਮ, ਕੈਨ ਵੀ ਸਟਿਲ ਅਪਲਾਈ ਫਾਰ ਸਟੂਡੈਂਟ ਵੀਜ਼ਾ ਫਰੋਮ ਇੰਡੀਆ ਔਰ ਨਾਟ?
ਜੇ COE ਹੈਗੀ ਤਾਂ ਅਪਲਾਈ ਕਰੋ ਜੀ, ਪਰ ਮੈਨੂੰ ਲੱਗਦਾ ਨੀ ਕਿ ਇਸ ਟਾਈਮ ਤੇ ਕੋਈ COEs ਇਸ਼ੂ ਹੋ ਰਹੀਆਂ ਨੇ ਇੰਡੀਆ ਤੋਂ।
ਜੀ, ਅਗਲਾ ਸਵਾਲ ਸ਼ਾਮਿਲ ਕਰਦੇ ਆ ਜੀ, ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਤੇ ਈਮੇਲ ਦੇ ਜ਼ਰੀਏ ਕੁਝ ਦੋਸਤ ਬਣੇ ਹੋਏ ਨੇ। ਈਮੇਲ ਦੇ ਜ਼ਰੀਏ ਲਖਵਿੰਦਰ ਕੌਰ ਜੁੜੇ ਨੇ, ਇਸ ਤੋਂ ਪਹਿਲਾਂ ਜਸਵੀਰ ਤੂਰ ਜੁੜੇ ਸੀ। ਜਸਵੀਰ ਤੂਰ ਹੋਰਾਂ ਦਾ ਪਹਿਲਾਂ ਸਵਾਲ ਸ਼ਾਮਿਲ ਕਰ ਲੈਂਦੇ ਹਾਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਸਾਡੇ ਵੱਲੋਂ ਸਤਿ ਸ੍ਰੀ ਅਕਾਲ। ਕਹਿੰਦੇ ਮੇਰਾ ਨਾਮ ਰਮਨ ਹੈ ਜੀ, ਤੇ ਮੈਂ ਆਪਣੀ ਸਿਸਟਰ ਦਾ 600 ਨੰਬਰ ਵਿਜ਼ਟਰ ਵੀਜ਼ਾ ਔਨ ਸ਼ੋਰ ਅਪਲਾਈ ਕੀਤਾ ਸੀ, ਹੁਣ ਇਮੀਗ੍ਰੇਸ਼ਨ ਤੋਂ ਆਟੋ ਜਨਰੇਟ ਈਮੇਲ ਆਈ ਆ ਮੈਡੀਕਲ ਦੇ ਲਈ, ਬਟ ਫਾਈਲ ਸਟੇਟਸ ਸਟਿਲ ਕਹਿੰਦੇ ਰਿਸੀਵਡ ਆ ਰਿਹਾ ਤੇ 16 July ਨੂੰ, ਬਟ ਸਾਨੂੰ ਮੈਡੀਕਲ ਆਫਟਰ 28 ਡੇਜ਼ ਮਿਲ ਰਹੀ ਆ, ਤੇ ਇਮੀ ਅਕਾਊਂਟ ਅਪਡੇਟ ਕਰਨਾ ਚਾਹੀਦਾ ਅਡੀਸ਼ਨਲ ਡਾਕੂਮੈਂਟ? ਜੀ
ਹਾਂ ਬਿਲਕੁਲ, ਤੁਸੀਂ ਅਪਡੇਟ ਕਰ ਦੋ ਉਹਦੇ ਵਿੱਚ ਕਿ ਜਿੰਨੀ ਵੀ ਤੁਹਾਡੀ ਜਿਹੜੀ ਉਹ ਰਿਸੀਟ ਆ ਜਿਹੜੀ ਤੁਸੀਂ ਬੁੱਕ ਕੀਤੀ ਆ ਡੇਟ, ਉਹਦੀ ਅਪਡੇਟ ਕਰ ਦੋ ਤੁਸੀਂ, ਤੇ ਡਿਪਾਰਟਮੈਂਟ ਨੂੰ ਇੰਸਟਰਕਸ਼ਨ ਨੇ ਕਿ ਉਹ ਡਿਸੀਜਨ ਨਹੀਂ ਲੈਣਗੇ ਤੁਹਾਡਾ, ਮੈਡੀਕਲ ਦੀ ਵੇਟ ਕਰਕੇ ਹੀ ਤੁਹਾਡਾ ਡਿਸੀਜਨ ਲੈਣਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੈਡੀਕਲ ਦਾ ਡਿਲੇ ਚੱਲ ਰਿਹਾ ਹੈ।
ਜੀ, ਅਗਲਾ ਸਵਾਲ ਲਖਵਿੰਦਰ ਕੌਰ ਹੋਰਾਂ ਦਾ ਸ਼ਾਮਿਲ ਕਰਦੇ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਜੀ। ਇਹ ਪੁੱਛ ਰਹੇ ਨੇ, ਕਹਿੰਦੇ ਮੈਂ 491 ਅਪਲਾਈ ਕੀਤਾ ਸੀ ਨਿਊ ਸਾਊਥ ਵੇਲਸ, ਡਿਪਾਰਟਮੈਂਟ ਦੀ ਈਮੇਲ ਆਈ ਸੀ ਕਿ ਤੁਹਾਡੇ ਰੈਜ਼ੀਡੈਂਸ ਪਰੂਫ ਸਟਰੋਂਗ ਨਹੀਂ ਹੈ, ਬਟ ਮੈਂ ਨਿਊ ਸਾਊਥ ਵੇਲਸ ਜੋਬ ਕਰ ਰਹੀ ਹਾਂ ਰੀਜਨਲ ਵਿੱਚ, ਟੂਡੇ ਉਹਨਾਂ ਨੇ ਮੈਨੂੰ ਰਿਫਿਊਜ਼ਲ ਦੀ ਈਮੇਲ ਸੈਂਡ ਕਰ ਦਿੱਤੀ ਹੈ ਜੀ। ਕਹਿੰਦੇ
ਠੀਕ ਹੈ ਜੀ, ਤਾਂ ਫਿਰ ਰਿਫਿਊਜ਼ਲ ਪੜ੍ਹਨੀ ਪਊਗੀ, ਤੁਹਾਡੇ ਕੇਸ ਨੂੰ ਸਾਰਾ ਸਟੱਡੀ ਕਰਨਾ ਪਊਗਾ। ਜੇ ਤੁਸੀਂ ਚਾਹੁੰਦੇ ਹੋ ਤੁਸੀਂ ਅਪੁਆਇੰਟਮੈਂਟ ਟਾਈਮ ਬਣਾ ਲਓ, ਆਪਾਂ ਡਿਸਕਸ ਕਰ ਲਾਂਗੇ ਕਿ ਕੀ ਕੀ ਹੋਇਆ ਤੁਹਾਡੇ ਕੇਸ ਦੇ ਵਿੱਚ ਤੇ ਕਿਉਂ ਰਿਫਿਊਜ਼ਲ ਆਈ ਹੈ, ਕਿਉਂਕਿ ਰਿਫਿਊਜ਼ਲ ਤਾਂ ਬਹੁਤ ਹੀ ਸੀਰੀਅਸ ਮੈਟਰ ਹੈ। ਸੋ ਮੇਰੇ ਹਿਸਾਬ ਨਾਲ ਇੱਥੇ ਰੇਡੀਓ ਤੇ ਆਪਾਂ ਨਹੀਂ ਡਿਸਕਸ ਕਰ ਪਾਵਾਂਗੇ, ਬੈਟਰ ਹੈ ਕਿ
ਬਿਲਕੁਲ। ਸੋ ਡਿਟੇਲਡ ਡਿਸਕਸ਼ਨ ਦੇ ਲਈ ਤੁਸੀਂ ਪ੍ਰਭਜੀਤ ਕੌਰ ਹੋਰਾਂ ਨੂੰ ਕੰਟੈਕਟ ਕਰਿਓ, ਸਾਡੇ ਨਾਲ ਜਿਹੜੀ ਵੀਡੀਓ ਚੱਲ ਰਹੀ ਹੈ ਇਸ ਵੇਲੇ ਉਹਦੇ ਹੇਠਾਂ ਜਿਹੜੇ ਕੰਟੈਕਟ ਲਿੰਕਸ ਆ ਉਹ ਅਸੀਂ ਸ਼ੇਅਰ ਕਰਦੇ ਹਾਂ, ਔਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਵੀ ਸਾਰੀ ਕੰਟੈਕਟ ਡਿਟੇਲਸ ਜਿਹੜੀ ਆ ਉਹ ਸਾਂਝੀ ਕਰਦੇ ਹਾਂ। ਸੋ ਤੁਸੀਂ ਬਾਅਦ ਵਿੱਚ ਆਪਣਾ ਜਿਹੜਾ ਕੇਸ ਆ ਉਹ ਡਿਸਕਸ ਕਰ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ। ਅਗਲਾ ਜਿਹੜਾ ਸਵਾਲ ਹੈ ਉਹ ਕਾਲਰ ਦਾ ਸ਼ਾਮਿਲ ਕਰਦੇ ਹਾਂ, 665 ਤੋਂ ਸਾਡੇ ਨਾਲ ਜੁੜੇ ਨੇ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਡਮ ਜੀ, ਕੀ ਹਾਲ ਹੈ?
ਬਹੁਤ ਵਧੀਆ ਜੀ, ਕੌਣ ਬੋਲ ਰਹੇ ਹੋ?
ਮੈਂ ਜੀ ਰਮਨ ਬੋਲਦਾ, ਮੈਂ ਆਪਣੇ ਫਰੈਂਡ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ
ਜੀ।
ਮੇਰੇ ਫਰੈਂਡ ਨੇ 190 ਪਾਇਆ ਸੀਗਾ ਅਕਤੂਬਰ ਚ, ਮਤਲਬ ਲਾਸਟ ਈਅਰ। ਹਾਂਜੀ, ਤੇ ਹੁਣ ਨਿਊ ਸਾਊਥ ਵੇਲਸ ਤੋਂ ਪਾਇਆ ਸੀ 190, ਹੁਣ ਤਾਂ ਕੋਈ ਉਹਦਾ ਰਿਸਪੋਂਸ ਨਹੀਂ ਆਇਆ, ਤੋ ਐਨੀ ਆਈਡੀਆ ਕਿੰਨਾ ਕੁ ਸਮਾਂ ਲੱਗ ਜਾਏਗਾ ਉਹਦੇ ਚ?
ਦੇਖੋ ਜੀ, ਵੀਜ਼ਾ ਪ੍ਰੋਸੈਸਿੰਗ ਵਾਲੇ ਮੈਂ ਹੁਣੇ ਦੱਸ ਕੇ ਹਟੀ ਆ ਕਿ ਜੇ ਤੁਸੀਂ ਆਨਲਾਈਨ ਸਰਚ ਕਰੋ ਤਾਂ ਉਹਦੇ ਵਿੱਚ ਪ੍ਰੋਸੈਸਿੰਗ ਟਾਈਮ ਸ਼ੋ ਹੁੰਦੇ ਨੇ ਗੂਗਲ ਕਰੋ ਦੇ, ਪਰ ਕਈ ਵਾਰ ਕਿਸੇ ਪਰਟੀਕੁਲਰ ਕੇਸ ਦੇ ਵਿੱਚ ਇੰਨਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਜ਼ਿਆਦਾ ਵੀ ਲੱਗ ਸਕਦਾ ਹੈ। ਸੋ ਹੁਣ ਤੁਹਾਡੇ ਫਰੈਂਡ ਦੇ ਕੇਸ ਵਿੱਚ ਜਿਵੇਂ ਕਿਸੇ ਕਾਰਨ ਕਰਕੇ ਜ਼ਿਆਦਾ ਲੱਗ ਜਾਏ ਆਪਾਂ ਨੂੰ ਨਹੀਂ ਪਤਾ, ਪਰ ਵੈਸੇ ਜਿਹੜਾ ਆਨਲਾਈਨ ਸ਼ੋ ਹੋ ਰਿਹਾ ਉਹ 6 ਮਹੀਨੇ ਸ਼ੋ ਹੋ ਰਿਹਾ ਪ੍ਰੋਸੈਸਿੰਗ ਟਾਈਮ। ਪਰ ਇਹ ਸਮਝਣ ਵਾਲੀ ਗੱਲ ਹੈ ਕਿ ਆਨਸ਼ੋਰ ਵਾਲੀ ਐਪਲੀਕੇਸ਼ਨ ਲਈ ਕੀ ਹੈ, ਜੇ ਕੋਈ ਭੈਣ ਭਰਾ ਸੁਣ ਰਿਹਾ ਆਫਸ਼ੋਰ ਤੋਂ ਬੈਠਾ ਹੈ ਤਾਂ ਉਹਨਾਂ ਦੀ ਪ੍ਰੋਸੈਸਿੰਗ ਨਹੀਂ ਚੱਲ ਰਹੀ ਆਫਸ਼ੋਰ ਵਾਲੀ ਐਪਲੀਕੇਸ਼ਨ, ਸੋ ਬਿਯੋਂਡ ਇਸ ਪ੍ਰੋਸੈਸ ਟਾਈਮ ਫਰੇਮ ਤੋਂ ਜਾ ਸਕਦਾ। ਠੀਕ ਹੈ ਜੀ,
ਠੀਕ ਹੈ ਮੈਮ, ਇੱਕ ਚੀਜ਼ ਹੋਰ ਸੀਗੀ, ਅਗਰ ਇਹਦੇ ਵਿੱਚ 491 ਵੀ ਕੰਸੀਡਰ ਕਰਨਾ ਹੋਏ ਤੇ ਉਹ ਉਹਨਾਂ ਨੂੰ ਰੀਜਨਲ ਮੂਵ ਕਰ ਜਾਣਾ ਚਾਹੀਦਾ ਹੈ ਨਾ, ਮਤਲਬ ਚਾਂਸਿਸ ਹੈਗੇ ਆ ਅੱਗੇ 491 ਖੁੱਲਣ ਦੇ ਅਗੇਨ ਨਿਊ ਸਾਊਥ ਵੇਲ?
ਬਿਲਕੁਲ ਜੀ, ਡਿਪਾਰਟਮੈਂਟ ਹੁਣ ਜਦੋਂ ਨਵੀਆਂ ਐਪਲੀਕੇਸ਼ਨਸ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਖੁੱਲਦੀਆਂ ਨੇ, ਬਟ ਉਹ ਕਦੋਂ ਖੁੱਲਦੀਆਂ ਨੇ ਉਹਦੇ ਬਾਰੇ ਕਮੈਂਟ ਕਰਨਾ ਬੜਾ ਮੁਸ਼ਕਲ ਹੈ, ਕਿਉਂਕਿ ਨਿਊ ਸਾਊਥ ਵੇਲਸ ਨੇ ਪੂਰਾ ਫਾਈਨੈਂਸ਼ੀਅਲ ਈਅਰ ਕੋਈ ਐਪਲੀਕੇਸ਼ਨ ਨਹੀਂ ਖੋਲੀ 491 ਦੀ, ਤੇ ਐਂਡ ਤੇ ਆ ਕੇ ਜੂਨ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਖੋਲੀਆਂ ਸੀਗੀਆਂ, ਠੀਕ ਹੈ ਜੀ, ਬਟ ਰੀਜਨਲ ਵਿੱਚ ਰਹਿਣ ਦਾ ਆਲਵੇਜ਼ ਹੀ ਬੈਨੀਫਿਟ ਮਿਲਦਾ।
ਠੀਕ ਹੈ ਜੀ, ਅਗਲਾ ਸਵਾਲ ਯਸ਼ ਹੁੱਡਾ ਹੋਰਾਂ ਦਾ ਸ਼ਾਮਲ ਕਰਦੇ ਹਾਂ, ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ। ਕਹਿੰਦੇ ਰਾਈਟ ਨਾਓ ਆਈ ਐਮ ਔਨ 485 ਐਂਡ ਡੂਇੰਗ PYP ਇਨ IT। ਕਾਲਰ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਜੁੜੇ ਰਹੋ। ਸਵਾਲ ਇੱਕ ਫੇਸਬੁੱਕ ਵਿਵਰ ਦਾ ਇਸ ਵੇਲੇ ਅਸੀਂ ਸ਼ਾਮਲ ਕੀਤਾ ਹੈ, ਉਹਨਾਂ ਦੇ ਸਵਾਲ ਤੋਂ ਬਾਅਦ ਤੁਹਾਨੂੰ ਵੀ ਜਲਦੀ ਸ਼ਾਮਲ ਕਰਾਂਗੇ। ਸੋ ਯਸ਼ ਹੁੱਡਾ ਕਹਿ ਰਹੇ ਨੇ, ਰਾਈਟ ਨਾਓ ਆਈ ਐਮ ਔਨ 485 ਵੀਜ਼ਾ ਐਂਡ ਡੂਇੰਗ PYP ਇਨ IT, ਬਟ ਆਈ ਐਮ ਸਟਕ ਇਨ ਇੰਡੀਆ ਡਿਊ ਟੂ ਟਰੈਵਲ ਬੈਨ। ਇਫ ਮਾਈ ਵੀਜ਼ਾ ਐਕਸਪਾਇਰਸ ਐਂਡ ਆਈ ਐਮ ਅਨਏਬਲ ਟੂ ਰਿਟਰਨ, ਆਈ ਕੁਡਨਟ ਏਬਲ ਟੂ ਪਰਸਿਊ PYP, ਕੈਨ ਆਈ ਫਾਈਲ AAT ਅਪੀਲ ਫਾਰ 485 ਐਕਸਟੈਂਸ਼ਨ ਔਰ ਐਨੀਥਿੰਗ ਲਾਈਕ ਦੈਟ?
ਨਹੀਂ ਜੀ, AAT ਅਪੀਲ ਜਿਹੜੀ ਹੁੰਦੀ ਹੈ ਉਹ ਵੀਜ਼ਾ ਰਿਫਿਊਜ਼ਲ ਜਾਂ ਫਿਰ ਕੈਂਸਲੇਸ਼ਨ ਲਈ ਹੁੰਦੀ ਹੈ। ਹੁਣ ਤੁਹਾਡੇ ਬਾਰੇ ਵਰਗੇ ਸਰਕਮਸਟਾਂਸਿਸ ਵਿੱਚ ਡਿਪਾਰਟਮੈਂਟ ਦੀ ਕੀ ਅਪਰੋਚ ਹੋਏਗੀ ਉਹਦੇ ਬਾਰੇ ਸਾਨੂੰ ਨਹੀਂ ਪਤਾ, ਬਟ ਤੁਸੀਂ PY ਆਪਣੇ ਪ੍ਰੋਫੈਸ਼ਨਲ ਈਅਰ ਪ੍ਰੋਗਰਾਮ ਦੇ ਲਈ ਜਿੱਥੇ ਤੁਸੀਂ ਕਰ ਰਹੇ ਸੀ ਉਹਨਾਂ ਨੂੰ ਕੰਟੈਕਟ ਕਰੋ, ਤੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰੋ ਕਿ ਹੋਰ ਕੀ ਐਵਨਿਊ ਹੋ ਸਕਦਾ ਹੈ ਵੀ ਜੇ ਤੁਸੀਂ PY ਉੱਥੇ ਰਹਿ ਕੇ ਜੇ ਫਿਨਿਸ਼ ਕਰ ਸਕੋ। ਮੇਰੇ ਖਿਆਲ ਚ ਇਹੀ ਮੇਰੇ ਇੱਕ ਦਿਮਾਗ ਵਿੱਚ ਚੀਜ਼ ਆ ਰਹੀ ਹੈ। ਆਈ ਥਿੰਕ ਤੁਹਾਨੂੰ ਉਹਨਾਂ ਨੂੰ ਪ੍ਰੋਫੈਸ਼ਨਲ ਈਅਰ ਪ੍ਰੋਗਰਾਮ ਵਾਲਿਆਂ ਨੂੰ ਕੰਟੈਕਟ ਜ਼ਰੂਰ ਕਰਨਾ ਚਾਹੀਦਾ। ਬਾਕੀ AAT ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਇਸ ਚੀਜ਼ ਲਈ
ਜੀ। ਅੱਗੇ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜੀ। 838 ਤੋਂ ਸਾਡੇ ਨਾਲ ਜੁੜੇ ਨੇ ਅਗਲੇ ਕਾਲਰ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਮੈਮ ਐਕਚੁਲੀ ਮੈਂ ਸਿਮਰਨ ਬੋਲ ਰਹੀ ਹਾਂ, ਮੈਂ 189 ਵੀਜ਼ਾ ਬਾਰੇ ਗੱਲ ਕਰਨੀ ਸੀਗੀ। ਮੈਮ ਮੇਰੇ ਕੋਲ IT ਦੇ ਵਿੱਚ ਸੋਫਟਵੇਅਰ ਇੰਜੀਨੀਅਰ ਦੇ ਵਿੱਚ ਮੇਰੀ ਡਿਗਰੀ ਅਸੈਸ ਹੋਈ ਹੋਈ ਆ, 1 ਸਾਲ ਦਾ ਐਕਸਪੀਰੀਅੰਸ ਵੀ ਹੈਗਾ, 80 ਹੈਗੇ ਨੇ ਨਾਟੀ ਆ, ਸੋ ਆਲ ਓਵਰ ਮੇਰੇ ਕੋਲ 85 ਪੁਆਇੰਟਸ ਬਣ ਰਹੇ ਆ। ਕੀ ਤੁਹਾਨੂੰ ਲੱਗਦਾ ਕਿ 85 ਪੁਆਇੰਟਸ ਤੇ ਪਰਮਨੈਂਟ ਇਨਵੀਟੇਸ਼ਨ ਆਏਗਾ?
ਦੇਖੋ, IT ਵਾਲਿਆਂ ਨੂੰ ਤਾਂ ਵੈਸੇ ਕੋਈ ਇਨਵਾਈਟਸ ਇਸ ਟਾਈਮ ਤੇ ਨਹੀਂ ਆ ਰਹੇ, ਪਰ 85 ਤੇ ਇਸ ਟਾਈਮ ਤੇ ਮੁਸ਼ਕਿਲ ਹੈ, 90-95 ਤੇ ਇਨਵਾਈਟਸ ਆ ਰਹੇ ਨੇ, ਸੋ ਤੁਸੀਂ ਕੋਸ਼ਿਸ਼ ਕਰੋ ਕਿਸੇ ਤਰੀਕੇ ਨਾਲ ਜੇ ਪੁਆਇੰਟਸ ਵੱਧ ਸਕਣ ਤੁਹਾਡੇ, ਠੀਕ ਹੈ ਜੀ।
ਮੈਮ ਮੇਰੇ ਕੋਲ ਨਾ, ਮੈਂ ਸਟੱਡੀ ਕੀਤੀ ਸੀਗੀ ਰੀਜਨਲ ਏਰੀਆ ਦੇ ਵਿੱਚ, ਸਨਸ਼ਾਈਨ ਕੋਰਸ ਦੇ ਵਿੱਚ, ਤੇ ਉੱਥੇ ਸਟੇ ਕੀਤਾ ਸੀਗਾ, ਬਟ ਮੈਂ ਸਿਰਫ 1 ਰੂਮ ਰੈਂਟ ਤੇ ਲਿੱਤਾ ਸੀਗਾ, ਸੋ ਸਭ ਕੁਛ ਇੰਕਲੂਡਿੰਗ ਉਹਦੇ ਵਿੱਚ ਸੀਗਾ, ਤਾਂ ਕਰਕੇ ਮੇਰੇ ਕੋਲ ਜ਼ਿਆਦਾ ਟ੍ਰਾਂਜੈਕਸ਼ਨ ਨਹੀਂ ਹੈਗੀਆਂ। ਪਰ ਜਿਨ੍ਹਾਂ ਕੋਲ ਮੈਂ ਰਹੀ ਸੀ ਉਹਨਾਂ ਨੇ ਮੈਨੂੰ ਰੈਂਟ ਸਲਿਪਸ ਦਿੱਤੀਆਂ ਸੀਗੀਆਂ, ਤੇ ਮੈਨੂੰ ਉਹਨਾਂ ਨੇ ਇੱਕ ਡੈਕਲਰੇਸ਼ਨ ਫਾਰਮ ਦਿੱਤਾ, ਜਿੱਥੇ ਉਹਨਾਂ ਨੇ ਮੈਨੂੰ ਲਿਖਿਆ ਸੀਗਾ ਕਿ ਹਾਂ ਇਸ ਕੁੜੀ ਸਾਡੇ ਨਾਲ ਰਹਿੰਦੀ ਸੀਗੀ ਤੇ ਸਾਰਾ ਕੁਛ, ਤੇ ਕੀ ਉਹ ਇਨਫ ਟੂ ਹੋਣਗੇ ਮੇਰੇ 5 ਪੁਆਇੰਟ ਕਲੇਮ ਕਰਨ ਵਾਸਤੇ?
ਨਹੀਂ ਜੀ, ਕਿਉਂਕਿ ਜਦੋਂ ਪੁਆਇੰਟਸ ਕਲੇਮ ਕਰਨੇ ਹੁੰਦੇ ਆ ਨਾ, ਇਹ ਤੋਂ ਇਲਾਵਾ ਵੀ ਬਹੁਤ ਕੁਛ ਆਉਂਦਾ ਹੈ ਜਦੋਂ ਐਡਰੈਸ ਦੀ ਗੱਲ ਚੱਲਦੀ ਹੈ, ਬਹੁਤ ਸਾਰੇ ਡਾਕੂਮੈਂਟਸ ਆਪਣੇ ਕੋਲ ਘਰੇ ਆਉਂਦੇ ਨੇ ਜਿਹੜੇ ਕਿ ਤੁਸੀਂ ਸਾਂਭ ਕੇ ਜੇ ਰੱਖੇ ਹੋਣ ਤਾਂ ਉਹਨਾਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਮੇਰੇ ਲਈ ਕਮੈਂਟ ਕਰਨਾ ਬੜਾ ਮੁਸ਼ਕਲ ਹੈ ਵੀ ਸਿਰਫ ਇੰਨੇ ਨਾਲ ਤੁਹਾਨੂੰ ਤੁਸੀਂ ਪੁਆਇੰਟਸ ਕਲੇਮ ਕਰ ਸਕਦੇ ਹੋ ਕਿ ਨਹੀਂ, ਕਿਉਂਕਿ ਜਿੰਨੇ ਵੱਧ ਤੋਂ ਵੱਧ ਤੁਸੀਂ ਡਾਕੂਮੈਂਟਸ ਦੇ ਸਕੋ ਮੇਰੇ ਹਿਸਾਬ ਨਾਲ ਦੇਣ ਤੋਂ ਬਾਅਦ ਹੀ ਤੁਹਾਨੂੰ ਪੁਆਇੰਟਸ ਕਲੇਮ ਕਰਨੇ ਚਾਹੀਦੇ ਆ, ਅਦਰਵਾਈਜ਼ ਫਸਣ ਵਾਲਾ ਕੰਮ ਵੀ ਹੋ ਸਕਦਾ, ਠੀਕ ਹੈ ਜੀ।
ਮੈਂ ਕਿਉਂਕਿ ਮੇਰੇ ਹਸਬੈਂਡ ਬ੍ਰਿਸਬੇਨ ਦੇ ਵਿੱਚ ਰਹਿੰਦੇ ਸੀਗੇ, ਤਾਂ ਕਰਕੇ ਉਹਨਾਂ ਕੋਲ ਹੀ ਕਾਰ ਸੀਗੀ, ਉਹਨਾਂ ਦੇ ਸਾਰੇ ਪ੍ਰੂਫ ਇੱਥੇ ਹੀ ਸੀਗੇ, ਤੇ ਮੇਰੇ ਵੀ ਲੈਟਰਸ ਬ੍ਰਿਸਬੇਨ ਹੀ ਆ ਗਏ ਸੀਗੀਆਂ, ਬਟ ਜਿਹਦੇ ਕਰਕੇ ਮੈਂ ਸੰਜਨ ਕੋਲ ਸੀ।
ਜੇ ਤੁਹਾਡੇ ਕੋਲ ਲੈਟਰਸ ਹੀ ਬ੍ਰਿਸਬੇਨ ਜਾਗੇ
ਤਾਂ ਹੋ ਸਕਦਾ ਹੈ ਜੇ ਮੈਂ
ਗੱਲ ਸੁਣੋ, ਜੇ ਲੈਟਰਸ ਹੀ ਬ੍ਰਿਸਬੇਨ ਚ ਚਲੇ ਗਈਆਂ ਤਾਂ ਕਹਾਣੀ ਵੀ ਮੁੱਕ ਗਈ, ਅੱਗੇ ਸਵਾਲ ਹੀ ਨਹੀਂ ਉੱਠਦਾ ਪੁਆਇੰਟਸ ਕਲੇਮ ਕਰਨ ਦਾ, ਠੀਕ ਹੈ ਜੀ।
ਉੱਥੇ ਗਲਤੀ ਹੋਈ ਹੈ ਜੀ ਤੁਹਾਡੇ ਕੋਲੋਂ, ਬਿਲਕੁਲ
ਠੀਕ ਹੈ ਜੀ
ਓਕੇ ਹਾਂਜੀ ਥੈਂਕ ਯੂ
ਧੰਨਵਾਦ ਜੀ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਜਿੰਮੀ ਸ਼ਰਮਾ ਹੋਰਾਂ ਦਾ ਜਿੰਮੀ ਜੀ ਪੁੱਛ ਰਹੇ ਨੇ ਕਹਿੰਦੇ ਆਈ ਹੈਵ ਅਪਲਾਈਡ 190 ਨਿਊ ਸਾਊਥ ਵੇਲਜ਼ ਇਨ ਨਵੰਬਰ 2019 ਸਟੇਟਸ ਸਟਿਲ ਰਿਸੀਵਡ ਵਟ ਸ਼ੁਡ ਆਈ ਡੂ ਨਾਓ ਇਟਸ ਬੀਨ 7 ਮੰਥਸ ਸ਼ੁਡ ਆਈ ਕੰਟੈਕਟ ਦਾ ਇਮੀਗ੍ਰੇਸ਼ਨ
ਦੇਖੋ ਜੀ ਪ੍ਰੋਸੈਸਿੰਗ ਟਾਈਮ ਵਾਲੇ ਮੈਨੂੰ ਇਹ ਲੱਗਦਾ ਹੈ ਕਿ ਦੇਖੋ ਤੁਸੀਂ ਆਪਣਾ ਚੈੱਕ ਕਰੋ ਸਟੇਟਸ ਕੀ ਸ਼ੋ ਹੋ ਰਿਹਾ ਹੈ ਉਹਦੇ ਵਿੱਚ ਜੇ ਉਹ ਤੋਂ ਬਿਯੋਂਡ ਹੋ ਗਿਆ ਹੈ ਤਾਂ ਤੁਸੀਂ ਡੈਫੀਨੇਟਲੀ ਕੰਟੈਕਟ ਕਰ ਸਕਦੇ ਹੋ ਇਮੀਗ੍ਰੇਸ਼ਨ ਨੂੰ ਬਟ ਤੁਹਾਨੂੰ ਇਸ ਟਾਈਮ ਤੇ ਰਿਪਲਾਈ ਉਹੀ ਆਏਗਾ ਕਿ ਡਿਊ ਟੂ ਕੋਵਿਡ ਵੀ ਸਾਰੀਆਂ ਜਿਹੜੀਆਂ ਐਪਲੀਕੇਸ਼ਨ ਅਸੀਂ ਹੌਲੀ ਹੌਲੀ ਪ੍ਰੋਸੈਸ ਕਰ ਰਹੇ ਹਾਂ ਬਟ ਹਾਂ ਡੈਫੀਨੇਟਲੀ ਜੇ ਤੁਸੀਂ ਪ੍ਰੋਸੈਸ ਕਰਨਾ ਚਾਹੁੰਦੇ ਹੋ ਆਊਟ ਆਫ ਟਾਈਮ ਫਰੇਮ ਜਦੋਂ ਚੀਜ਼ਾਂ ਜਾਂਦੀਆਂ ਨੇ ਡਿਪਾਰਟਮੈਂਟ ਨੂੰ ਆਪਾਂ ਕੰਟੈਕਟ ਕਰ ਸਕਦੇ ਹਾਂ ਤੇ ਅੱਗੋਂ ਜਨੈਰਿਕ ਰਿਸਪੋਂਸ ਕਈ ਵਾਰ ਮਿਲਦੇ ਨੇ ਤੇ ਕਈ ਵਾਰ ਗ੍ਰਾਂਟਸ ਵੀ ਆ ਜਾਂਦੇ ਨੇ ਸੋ ਡਿਪੈਂਡਸ ਕੇਸ ਬਾਈ ਕੇਸ ਬੇਸਿਸ
ਬਿਲਕੁਲ ਅਗਲਾ ਸਵਾਲ ਅੰਕਿਤ ਕੱਕੜ ਹੋਰਾਂ ਦਾ ਜੀ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਸਤਿ ਸ੍ਰੀ ਅਕਾਲ ਜੀ ਇਹਨਾਂ ਨੇ ਪੁੱਛਿਆ ਕਹਿੰਦੇ ਮੈਮ ਆਈ ਐਮ ਡੂਇੰਗ ਜੇ ਆਰ ਪੀ ਐਜ਼ ਅ ਸ਼ੈਫ ਇਨ ਤਸਮੈਨੀਆ ਐਂਡ ਡਿਡ ਸਰਟੀਫਿਕੇਟ 4 ਫਰੋਮ ਮੈਲਬਰਨ ਆਈ ਹੈਵ 2 ਈਅਰ ਫੁੱਲ ਟਾਈਮ ਕੰਟਰੈਕਟ ਐਜ਼ ਅ ਸ਼ੈਫ ਇਨ ਤਸਮੈਨੀਆ ਬਟ ਮਾਈ ਪੇ ਅਰਾਊਂਡ 50K ਸੋ ਵਟ ਆਰ ਦਾ ਚਾਂਸਿਸ ਫਾਰ 190 ਤਸਮੈਨੀਆ ਇਨ ਵਰਕਿੰਗ ਕੈਟਾਗਰੀ ਚ
ਦੇਖੋ ਇਸ ਚੀਜ਼ ਬਾਰੇ ਕਮੈਂਟ ਕਰਨਾ ਬੜਾ ਮੁਸ਼ਕਿਲ ਹੈ ਕਿਉਂਕਿ ਤਸਮੀਨੀਆ 190 ਬਹੁਤ ਘੱਟ ਦਿੰਦਾ ਹੈ ਸੋ ਹੁਣ ਤੁਹਾਡੇ ਪਰਟੀਕੁਲਰ ਕੇਸ ਜੇ ਤਾਂ ਕੋਈ ਚੀਜ਼ ਉਹਨਾਂ ਨੂੰ ਜੇ ਸਟੈਂਡ ਆਊਟ ਕਰਦੀ ਹੈ ਤਾਂ ਹੀ ਆਪਾਂ ਮਤਲਬ ਕਿ ਇਸ ਪਾਸੇ ਜਾ ਸਕਦੇ ਹਾਂ ਅਦਰਵਾਈਜ਼ ਬੜਾ ਮੁਸ਼ਕਿਲ ਹੈ ਕਿਉਂਕਿ ਫਾਰ ਐਗਜ਼ਾਮਪਲ ਜੇ ਤੁਸੀਂ ਐਜ਼ ਅ ਸ਼ੈਫ ਕਿਸੇ ਨੋਰਮਲ ਜੇ ਰੈਸਟੋਰੈਂਟ ਚ ਕੰਮ ਕਰ ਰਹੇ ਹੋ ਤਾਂ ਤੁਹਾਡੇ ਚਾਂਸਿਸ ਬਿਲਕੁਲ ਘੱਟ ਨੇ ਪਰ ਹਾਂ ਕਿਸੇ ਬਹੁਤ ਹੀ ਅੱਛੇ ਕਹਿੰਦੇ ਕਿ 3 stars, 4 stars, 5 stars ਚ ਕੰਮ ਕਰ ਰਹੇ ਹੋ ਤਾਂ ਚਾਂਸਿਸ ਤੁਹਾਡੇ ਵੱਧ ਹੁੰਦੇ ਨੇ ਸੋ ਇਟ ਡਿਪੈਂਡਸ ਕੇਸ ਬਾਈ ਕੇਸ ਬੇਸਿਸ ਪਰ ਘੱਟ ਹੀ ਚਾਂਸ ਹੁੰਦੇ ਨੇ ਜੀ 190 ਦੇ
ਜੀ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਜਗਰੂਪ ਢਿੱਲੋਂ ਹੋਰਾਂ ਦਾ ਇਹਨਾਂ ਨੇ ਸਵਾਲ ਕੀ ਕੀਤਾ ਮੈਨੂੰ ਵੈਸੇ ਸਮਝ ਨਹੀਂ ਆਇਆ ਇਹਨਾਂ ਨੇ ਪੁੱਛਣਾ ਚਾਹਿਆ ਅਪਲਾਈਡ ਆਨਸ਼ੋਰ ਫਾਸਟ ਟਰੈਕ ਡਿਪੈਂਡੈਂਟ ਵੀਜ਼ਾ ਸੈਪਟੈਂਬਰ 2019 ਲਾਸਟ ਈਅਰ ਸੋ ਜਾਂ ਤਾਂ ਉਹਦਾ ਪੁੱਛ ਰਹੇ ਨੇ ਕਿ ਅੱਗੇ ਕੀ ਚਾਂਸਿਸ ਨੇ ਜੀ
ਹਾਂਜੀ ਜੀ ਜੇ ਤੁਸੀਂ ਉਹਦੇ ਵੀਜ਼ਾ ਦੀ ਗ੍ਰਾਂਟ ਦੀ ਵੇਟ ਕਰ ਰਹੇ ਹੋ ਤਾਂ ਹਜੇ ਵੇਟ ਹੀ ਕਰਨੀ ਪਏਗੀ ਕਿਉਂਕਿ ਉਹ ਵਾਲੀਆਂ ਫਾਈਲਸ ਡਿਪਾਰਟਮੈਂਟ ਹਜੇ ਨਹੀਂ ਚੱਕ ਰਿਹਾ
ਜੀ ਤੇ ਅੱਗੇ ਇੱਕ ਕਾਲਰ ਵੀ ਜੁੜੇ ਹੋਏ ਨੇ ਸਾਡੇ ਨਾਲ 838 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਹੈਲੋ ਹੈਲੋ ਮੈਨੂੰ ਲੱਗਦਾ ਆਵਾਜ਼ ਉਹਨਾਂ ਤੱਕ ਜਾ ਨਹੀਂ ਰਹੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਵਾਜ਼ ਆ ਰਹੀ ਹੈ ਤੁਹਾਨੂੰ ਆਵਾਜ਼ ਨਹੀਂ ਜਾ ਰਹੀ ਸੋ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਬਾਅਦ ਵਿੱਚ ਸ਼ਾਮਲ ਕਰਨ ਦੀ ਇਸ ਵੇਲੇ ਫੇਸਬੁੱਕ ਵਿਵਰ ਦਾ ਸਵਾਲ ਸ਼ਾਮਲ ਕਰਦੇ ਹਾਂ ਸਾਡੇ ਨਾਲ ਈ ਐਸ ਜਵੰਦਾ ਜੀ ਜੁੜੇ ਹੋਏ ਨੇ ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਸ਼ੈਫ ਵਿਕਟੋਰੀਆ ਚ ਸ਼ਾਰਟੇਜ ਲਿਸਟ ਦੇ ਵਿੱਚ ਨਹੀਂ ਸੋ ਡਜ਼ ਇਟ ਮੀਨ ਕਿ 491 ਨਹੀਂ ਓਪਨ ਹੋਊ ਸ਼ੈਫ ਦੇ ਲਈ
ਨਹੀਂ ਜੀ 491 ਜਿਹੜਾ ਸੀ ਉਹ ਸਾਰੀ ਹੀ ਲਿਸਟ ਲਈ ਅਵੇਲੇਬਲ ਸੀ ਜਿਹੜੀ ਡਿਪਾਰਟਮੈਂਟ ਦੀ ਲਿਸਟ ਸੀ ਸੋ ਹੁਣ ਜਿਹੜਾ ਨਵਾਂ ਜਦੋਂ ਖੋਲਣਗੇ ਉਹ ਉਸ ਟਾਈਮ ਤੇ ਸੇਮ ਹੀ ਜੇ ਲਿਸਟ ਨੂੰ ਫਾਲੋ ਕਰਦੇ ਆ ਤੇ ਸ਼ੈਫ ਜ਼ਰੂਰ 491 ਲਿਸਟ ਤੇ ਪਹਿਲਾਂ ਸੀਗਾ ਤੇ ਜੇ ਸੇਮ ਲਿਸਟ ਰਹਿੰਦੀ ਹੈ ਤਾਂ ਫਿਰ ਅੱਗੇ ਵੀ ਹੋਏਗਾ
ਜੀ ਅੱਗੇ ਸਿਮਰਨ ਸੰਧੂ ਨੰਬਰ ਪੁੱਛ ਰਹੇ ਨੇ ਸਿਮਰਨ ਜੀ ਨੰਬਰ ਸਾਡਾ ਹੈ ਜੀ 02-85-99-28-11 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਚੱਲ ਰਹੀ ਵੀਡੀਓ ਦੇ ਹੇਠਾਂ ਵੀ ਅਸੀਂ ਨੰਬਰ ਜਿਹੜਾ ਉਹ ਸਾਂਝਾ ਕਰਦੇ ਰਹਿੰਦੇ ਹਾਂ ਸਿੱਧੂ ਹੇਅਰ ਇਹ ਅਗਲਾ ਸਵਾਲ ਪੁੱਛ ਰਹੇ ਨੇ ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਕਹਿੰਦੇ ਮੈਮ ਮੇਰੇ ਪੇਰੈਂਟਸ ਦੀ 3 ਮੰਥਸ ਦੀ ਸਟੇ ਸੀ ਤੇ ਹੁਣ ਮੈਂ ਅਪਲਾਈ ਕੀਤਾ ਸੀ ਉਹਨਾਂ ਦਾ ਵੀਜ਼ਾ ਫਾਰ ਐਕਸਟੈਂਸ਼ਨ ਐਂਡ ਵੀਜ਼ਾ ਗ੍ਰਾਂਟ ਹੋ ਗਿਆ ਟਿਲ 3rd March 2021 ਤੱਕ ਸਟੇ ਮਿਲੀ ਆ ਬਟ ਉਸ ਉੱਪਰ ਟਰੈਵਲ ਦੇ ਫਰੰਟ ਤੇ ਨੋ ਟਰੈਵਲ ਲਿਖਿਆ ਆ ਪਲੀਜ਼ ਕਹਿੰਦੇ ਇਹਦਾ ਮਤਲਬ ਕੀ ਆ ਕਿ 3rd March 2021 ਤੋਂ ਪਹਿਲਾਂ ਜਾ ਨਹੀਂ ਸਕਦੇ
ਵੀਵੋ ਚੈੱਕ ਕਰੋ ਜੀ ਜਿਹੜਾ ਉਹਦੇ ਤੇ ਐਕਸਪਾਇਰੀ ਡੇਟ ਹੈ ਉਹ ਉਹਨਾਂ ਦੀ ਐਕਸਪਾਇਰੀ ਡੇਟ ਹੋਊਗੀ ਜੇ ਉਦੋਂ ਤੱਕ ਕੋਵਿਡ ਵਾਲੀ ਸਿਚੁਏਸ਼ਨ ਨਹੀਂ ਸੋਰਟ ਆਊਟ ਹੁੰਦੀ ਤਾਂ ਤੁਹਾਨੂੰ ਫਰਦਰ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਪਏਗਾ ਜਾ ਸਕਦੇ ਨੇ ਵੀਜ਼ੇ ਤੇ ਵਾਪਸ ਨਹੀਂ ਆ ਸਕਦੇ ਇਹਦਾ ਮਤਲਬ ਇਹ ਆ
ਜੀ ਅੱਗੇ ਜੀ ਸਾਡੇ ਨਾਲ ਜੁੜੇ ਨੇ ਜਸਵੀਰ ਹੁਰੀ, ਜਿਹੜੇ ਕਿ ਪਹਿਲਾਂ ਵੀ ਮੈਨੂੰ ਲੱਗਦਾ ਸਵਾਲ ਪੁੱਛ ਚੁੱਕੇ ਆ ਸਾਡੇ ਨਾਲ ਈਮੇਲ ਦੇ ਜ਼ਰੀਏ। ਉਹਨਾਂ ਨੇ ਸਾਂਝ ਬਣਾਈ ਹੈ, ਕਹਿੰਦੇ ਮੈਮ ਸਬਮਿਟ ਕਿੱਥੇ ਕਰੀਏ ਜੀ? ਐਡੀਸ਼ਨਲ ਡਾਕੂਮੈਂਟਸ ਆਪਸ਼ਨ ਵਿੱਚ ਜਾਂ ਅਦਰ ਡਾਕੂਮੈਂਟਸ ਦੇ ਨਾਲ? ਇਹਨਾਂ ਨੇ ਰਮਨ ਦੇ ਨਾਮ
ਤੇ
ਸੀਗਾ ਆਪਣੀ ਸਿਸਟਰ ਦੇ ਲਈ।
ਹਾਂਜੀ ਹਾਂਜੀ ਮੈਨੂੰ ਯਾਦ ਹੈ ਜੀ, ਅਦਰ ਅਦਰ ਵਿੱਚ ਕਰ ਦੋ ਜੀ ਅਟੈਚ, ਡਿਸਕ੍ਰਿਪਸ਼ਨ ਪਾ ਕੇ ਵੀ ਕੀ ਹੈ ਡਾਕੂਮੈਂਟ। ਠੀਕ ਹੈ ਜੀ
ਜੀ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਕ੍ਰਿਸਪ੍ਰੀਤ ਜੁੜੇ ਨੇ, ਨੰਬਰ ਇਹਨਾਂ ਨੇ ਆਪਣਾ ਭੇਜਿਆ, ਮੈਨੂੰ ਸਮਝ ਨਹੀਂ ਆਇਆ। ਕ੍ਰਿਸ ਜੀ ਤੁਸੀਂ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਜ਼ਰੂਰ ਸਵਾਲ ਭੇਜ ਸਕਦੇ ਹੋ ਆਪਣਾ। ਤੇ ਇੱਧਰ ਸਾਡੇ ਨਾਲ ਅੱਗੇ ਜੁੜੇ ਹੋਏ ਨੇ ਮਹਾਂਵੀਰ ਸਿੰਘ ਦਵਾਨ ਹੁਰੀ। ਮਹਾਂਵੀਰ ਦਵਾਨ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹਿਆ ਜੀ, ਕਹਿੰਦੇ ਐਨੀ ਨਿਊਜ਼ ਅਬਾਊਟ ਇੰਟਰਨੈਸ਼ਨਲ ਰਜਿਸਟਰਡ ਨਰਸ ਹੂ ਗੈਟ ਐਡਮਿਸ਼ਨ ਇਨ ਬ੍ਰਿਜਿੰਗ ਪ੍ਰੋਗਰਾਮ ਐਂਡ ਕਾਂਟ ਕਮ ਟੂ ਆਸਟ੍ਰੇਲੀਆ ਡਿਊ ਟੂ ਕੋਵਿਡ-19।
ਨਹੀਂ ਜੀ, ਇਸ ਬਾਰੇ ਤਾਂ ਕੋਈ ਇਸ ਟਾਈਮ ਤੇ ਕੋਈ ਵੀ ਇਨਫੋਰਮੇਸ਼ਨ ਨਹੀਂ ਹੈਗੀ। ਤੁਸੀਂ ਜੇ ਟਰੈਵਲ ਐਗਜ਼ੈਂਪਸ਼ਨ ਅਪਲਾਈ ਕਰਕੇ ਦੇਖਣੀ ਹੈ ਤਾਂ ਉਹ ਜ਼ਰੂਰ ਕਰ ਸਕਦੇ ਹੋ। ਵੈਸੇ ਤੁਸੀਂ ਕ੍ਰਾਈਟੇਰੀਆ ਤਾਂ ਵੈਸੇ ਨਹੀਂ ਮੀਟ ਕਰ ਰਹੇ, ਬਟ ਯੂ ਕੈਨ ਆਲਵੇਜ਼ ਟਰਾਈ ਕਿਉਂਕਿ ਤੁਸੀਂ ਰਜਿਸਟਰਡ ਨਰਸ ਹੋ
ਜੀ। ਅੱਗੇ ਸਵਾਲ ਜਿਹੜਾ ਹੈ ਉਹ ਵੈਸੇ ਸਤਿੰਦਰ ਬਾਜਵਾ ਹੋਰਾਂ ਦਾ ਅਸੀਂ ਸ਼ਾਮਲ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਜਿਹੜੇ ਕਾਲਰ ਬਣੇ ਹੋਏ ਨੇ ਉਹਨਾਂ ਨੂੰ ਇੱਕ ਵਾਰ ਫੇਰ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। 838 ਤੋਂ ਸਾਡੇ ਨਾਲ ਜੁੜੇ ਹੋਏ ਨੇ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ। ਤੁਹਾਡਾ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਹੈਲੋ,
ਆਈ ਥਿੰਕ ਇਹਨਾਂ ਦੇ
ਮੈਨੂੰ ਲੱਗਦਾ
ਜਾਂ ਤਾਂ ਨੈਟਵਰਕ ਦਾ ਇਸ਼ੂ ਹੈ ਜਾਂ
ਕੋਈ ਕੰਮ ਦੇ ਵਿੱਚ ਰੁੱਝ ਗਏ ਆ, ਸੋ ਫੋਨ ਕਾਲ ਜਿਹੜੀ ਆ ਉਹਨਾਂ ਨੇ ਲਗਾਈ ਹੋਈ ਆ। ਖੈਰ ਅਸੀਂ ਲਾਈਨ ਜਿਹੜੀ ਉਹ ਕਲੀਅਰ ਕਰਾਂਗੇ, ਉਸ ਤੋਂ ਬਾਅਦ ਅਗਲੇ ਕਾਲਰ ਜਿਹੜੇ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ। ਇਸ ਵੇਲੇ ਸਾਡੇ ਨਾਲ ਸਤਿੰਦਰ ਬਾਜਵਾ ਜੀ ਜੁੜੇ ਹੋਏ ਨੇ। ਉਹਨਾਂ ਦਾ ਸਵਾਲ ਜਿਹੜਾ ਜੀ ਉਹ 309 ਰਿਫਿਊਜ਼ਲ ਦੇ ਬਾਰੇ ਚ ਹੈ, ਔਰ ਉਹ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮੈਮ 309 ਰਿਫਿਊਜ਼ਲ ਵੇਟਿੰਗ ਐਟ AIT ਬ੍ਰਿਸਬੇਨ ਫਰੋਮ 18 ਮੰਥਸ, ਹਾਊ ਲੌਂਗ ਕਹਿੰਦੇ ਮੋਰ ਕੈਨ ਟੇਕ।
ਆਈ ਥਿੰਕ ਇੱਕ ਹੋਰ ਕੁਐਸਚਨ ਆਇਆ ਸੀਗਾ ਸੇਮ, 25 ਮਹੀਨੇ ਹੋ ਗਏ ਸੀ ਜੀ ਉਹਨਾਂ ਨੂੰ ਵੇਟ ਕਰਦਿਆਂ ਨੂੰ ਜੀ। ਸੋ 80 ਦੀ ਤਾਂ ਤੁਸੀਂ ਸਿੰਪਲੀ ਵੇਟ ਹੀ ਕਰ ਸਕਦੇ ਹੋ, ਜਦੋਂ ਖੁੱਲੇਗੀ ਖੁੱਲੇਗੀ, ਕਿਉਂਕਿ 80 ਦੇ ਜਿਹੜੇ ਕਹਿ ਲਓ ਕਿ ਡਿਲੇ ਕਾਫੀ ਹੈ ਪ੍ਰੋਸੈਸਿੰਗ ਟਾਈਮ ਦੇ ਵਿੱਚ, ਤੇ ਡਿਊ ਟੂ ਕੋਵਿਡ ਹੋਰ ਵੀ ਟਾਈਮ ਐਕਸਟੈਂਡ ਹੋ ਗਏ ਨੇ, ਸੋ ਵੀ ਕੈਨ ਸਿੰਪਲੀ ਵੇਟ ਐਟ ਦਿਸ ਪੁਆਇੰਟ ਆਫ ਟਾਈਮ
ਜੀ। ਅਗਲਾ ਸਵਾਲ ਸ਼ਮਸ਼ੇਰ ਸਿੰਘ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਸ਼ਮਸ਼ੇਰ ਸਿੰਘ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ 887 ਲਈ ਸੈਕੰਡਰੀ ਐਪਲੀਕੈਂਟ ਕੋਲ ਜੋਬ ਦੀਆਂ ਪੇ ਸਲਿਪਸ ਨਹੀਂ ਹਨ, ਬਟ ਮੈਂ ਐਪਲੀਕੈਂਟ ਕੋਲ ਹੁਣ ਕੀ ਮੈਨੂੰ ਪੇ ਸਲਿਪਸ ਦੀ ਜ਼ਰੂਰਤ ਹੈ? ਮੈਂ ਐਪਲੀਕੈਂਟ ਕੋਲ ਹਨ, ਇਹ ਸਮਝ ਨਹੀਂ ਆਇਆ ਜੀ ਮੈਨੂੰ ਸਵਾਲ।
ਦੇਖੋ ਮੈਂ ਟਰਾਈ ਕਰਦੀ ਹਾਂ, ਹਾਂਜੀ ਹਾਂਜੀ ਮੈਂ ਟਰਾਈ ਕਰਦੀ ਹਾਂ ਆਨਸਰ ਕਰਨ ਦੀ। ਜੇ ਸੈਕੰਡਰੀ ਐਪਲੀਕੈਂਟ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਤੋਂ ਐਕਸਪੀਰੀਅੰਸ ਲੈਟਰ ਇੱਕ ਲੈ ਲਓ, ਬਸ ਉਹ ਲਗਾ ਦਿਓ, ਤਾਂ ਮੈਨੂੰ ਲੱਗਦਾ ਨੀ ਕਿ ਸੈਕੰਡਰੀ ਐਪਲੀਕੈਂਟ ਦੀਆਂ ਪੇ ਸਲਿਪਸ ਦੀ ਤੁਹਾਨੂੰ ਇੰਨੀ ਕੋਈ ਲੋੜ ਹੈ। ਐਜ਼ ਲੌਂਗ ਐਜ਼ ਓਰੀਜਨਲ ਏਰੀਆ 'ਚ ਕੰਮ ਕਰ ਰਹੇ ਸੀ ਤਾਂ ਕੋਈ ਇਸ਼ੂ ਨਹੀਂ ਆਉਣਾ ਚਾਹੀਦਾ
ਜੀ। ਅਗਲਾ ਸਵਾਲ ਕਮਲਜੀਤ ਕੌਰ ਹੋਰਾਂ ਦਾ ਸ਼ਾਮਲ ਕਰਦੇ ਹਾਂ। ਕਮਲਜੀਤ ਪੁੱਛ ਰਹੇ ਨੇ, ਕਹਿੰਦੇ ਮੇਰੇ ਫਰੈਂਡ ਨੇ 2005 'ਚ 12th ਕੀਤੀ ਆ, ਇੰਗਲਿਸ਼ 'ਚ 38 ਮਾਰਕਸ ਆ, ਹੀ ਇਜ਼ ਆਨਸ਼ੋਰ ਐਂਡ ਵਾਂਟਸ ਟੂ ਅਪਲਾਈ ਡਿਪਲੋਮਾ ਆਫ ਨਰਸਿੰਗ, ਉਹ 485 ਤੇ ਆ ਜੀ ਕਰੰਟਲੀ ਕਹਿੰਦੇ।
ਕੀ ਟਰਾਈ ਕਰੋ ਜੀ ਐਡਮਿਸ਼ਨ ਲਈ, ਜੇ 7 ਇੰਚ ਹੈਗੇ ਨੇ ਉਹਨਾਂ ਕੋਲ ਤਾਂ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਕਿਉਂਕਿ 7 ਇੰਚ ਤੋਂ ਬਿਨਾਂ ਤਾਂ ਡਿਪਲੋਮਾ ਨਰਸਿੰਗ ਚ ਐਡਮਿਸ਼ਨ ਮਿਲਦੀ ਨੀ, ਤਾਂ ਫਿਰ ਉਸ ਟਾਈਮ ਤੇ ਜੇ ਤੁਹਾਡੇ ਕੋਲ 7 ਇੰਚ ਅੱਜ ਦੀ ਤਰੀਕ ਚ ਹੈਗੇ ਨੇ ਤਾਂ ਪਿਛਲੇ ਤੁਹਾਡੇ 38 ਮਾਰਕਸ ਵੈਸੇ ਮੈਟਰ ਨੀ ਕਰਨੇ ਚਾਹੀਦੇ, ਪਰ ਆਈ ਹਾਈਲੀ ਡਾਊਟ, ਆਈ ਥਿੰਕ 33 ਹੁੰਦਾ ਸੀ ਨਾ ਪਾਸਿੰਗ, ਪਾਸ ਤਾਂ ਸੀਗੇ।
ਬਟ ਇਹਨਾਂ ਨੇ ਇਹ ਵੀ ਇੱਕ ਚੀਜ਼ ਹੋਰ ਜੀ ਪ੍ਰਭਜੀਤ ਜੀ, ਇੱਕ ਹੋਰ ਸਵਾਲ ਜਿਹੜਾ ਅੱਗੇ ਜਾ ਕੇ ਪੁੱਛਿਆ, ਕਹਿੰਦੇ ਉਹਨਾਂ ਦਾ ਜਿਹੜਾ ਗੈਪ ਹੈ 15 ਇਅਰਸ ਦਾ ਆ ਜੀ ਸਟੱਡੀ ਗੈਪ ਜਿਹੜਾ,
ਬਟ ਸਟਿਲ ਤੁਹਾਨੂੰ ਐਡਮਿਸ਼ਨ ਮਿਲ ਸਕਦੀ ਆ, ਸਟਿਲ ਟਰਾਈ ਕੀਤੀ ਜਾ ਸਕਦੀ ਹੈ, ਤੁਹਾਡੀ ਐਡਮਿਸ਼ਨ ਮਿਲ ਜਾਣੀ ਚਾਹੀਦੀ ਹੈ। ਬਾਕੀ ਕਈ ਵਾਰ ਇਹੋ ਜਿਹੇ ਕੇਸਿਸ ਚ ਕਹਿ ਲਓ ਕਿ ਕਈ ਪਰਟੀਕੁਲਰ ਕਾਲਜਿਸ ਜਾਂ ਇੰਸਟੀਟਿਊਟ ਜਾਂ ਯੂਨੀਵਰਸਿਟੀਜ਼ ਨਹੀਂ ਵੀ ਦਿੰਦੀਆਂ, ਬਟ ਇਸ ਟਾਈਮ ਤੇ ਜੇ ਆਨਸ਼ੋਰ ਨੇ ਤਾਂ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ, ਆਫਸ਼ੋਰ ਦਾ ਤਾਂ ਨੀਅਰਲੀ ਇੰਪੋਸੀਬਲ ਹੈ
ਜੀ। ਤੇ ਅਗਲਾ ਸਵਾਲ ਸ਼ਾਮਲ ਕਰਦੇ ਹਾਂ, ਸਾਡੇ ਨਾਲ ਕ੍ਰਿਸਪ੍ਰੀਤ ਜੁੜੇ ਨੇ, ਉਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਰੀਸੈਂਟਲੀ ਔਨ ਹੋਮ ਅਫੇਅਰਸ ਵੈਬਸਾਈਟ ਆਈ ਵਾਜ਼ ਮੈਂਸ਼ਨਡ ਦੈਟ ਵਿਕਟੋਰੀਆ ਹੈਜ਼ ਨੋ ਸ਼ਾਰਟ ਮੋਰੇਜ ਆਫ ਸ਼ਾਰਟੇਜ ਆਫ ਸ਼ਾਇਦ ਉਹਨਾਂ ਨੇ ਸਪੈਲਿੰਗ ਜਿਹੜਾ ਉਹ ਥੋੜਾ ਜਿਹਾ ਕਈ ਵਾਰ ਆਟੋ ਸਪੈਲ ਹੋ ਜਾਂਦਾ ਸੋ ਵਿਕਟੋਰੀਆ ਹੈਜ਼ ਨੋ ਸ਼ਾਰਟੇਜ ਆਫ ਸ਼ੈਫ ਡਸ ਦੈਟ ਇਫੈਕਟ ਰੀਓਪਨਿੰਗ ਆਫ 491 ਵਿਕਟੋਰੀਆ ਇਫ ਨਾਟ ਵੈਨ ਵਿਲ ਗਵਰਨਮੈਂਟ ਵਿਲ ਓਪਨ 491 ਵਿਕਟੋਰੀਆ ਇਦਾਂ ਦਾ ਸਵਾਲ ਪਹਿਲਾਂ ਇਸ
ਬਾਰੇ ਕਮੈਂਟ ਕਰਨਾ ਬੜਾ ਮੁਸ਼ਕਿਲ ਹੈ ਹਾਂਜੀ 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 ਜਿਹੜੇ ਪ੍ਰੋਸੈਸਿੰਗ ਟਾਈਮ ਨੇ ਵੀ ਕਦੋਂ ਓਪਨ ਹੋਏਗਾ ਜਾਂ ਪ੍ਰੋਸੈਸਿੰਗ ਟਾਈਮ ਵਾਲੇ ਕੁਐਸਚਨ ਨੇ ਇਹਨਾਂ ਦਾ ਜਵਾਬ ਦੇਣਾ ਇਸ ਟਾਈਮ ਤੇ ਬੜਾ ਹੀ ਮੁਸ਼ਕਿਲ ਹੋਇਆ ਪਿਆ ਹੈ ਵੈਸੇ ਡਿਪਾਰਟਮੈਂਟ ਵੱਲੋਂ ਅਪਡੇਟ ਆ ਗਿਆ ਸੀਗਾ ਕਿ ਪਿਛਲੇ ਫਾਈਨੈਂਸ਼ੀਅਲ ਈਅਰ ਵਾਲੇ ਹੀ ਫਿਗਰਸ ਨਵੇਂ ਫਾਈਨੈਂਸ਼ੀਅਲ ਈਅਰ ਤੇ ਲਾਗੂ ਹੋਣਗੇ ਤੇ ਸਟੇਟਸ ਨਾਲ ਵੀ ਉਹਨਾਂ ਦੀ ਗੱਲ ਚੱਲ ਰਹੀ ਹੈ ਕਿਸੇ ਵੀ ਟਾਈਮ ਤੇ ਸਟੇਟਸ ਖੁੱਲਣ ਦੇ ਆਸਾਰ ਨੇ ਬਾਕੀ ਸ਼ਾਰਟੇਜ ਲਿਸਟ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸ਼ੈਫ ਜੀ ਡੈਫੀਨੇਟਲੀ ਲਿਸਟ ਤੇ ਹੈ ਤੇ MLTSSL ਲਿਸਟ ਤੇ ਹੈ ਇਟ ਇਜ਼ ਸ਼ਾਰਟੇਜ ਇਸ ਪ੍ਰੋਫੈਸ਼ਨ ਦੀ ਹੈਗੀ ਆ ਅਕੋਰਡਿੰਗ ਟੂ ਪ੍ਰੀਵੀਅਸ ਲਿਸਟ ਪਰ ਹੁਣ ਜਿਹੜੀ ਨਵੀਂ ਲਿਸਟ ਆਉਣੀ ਹੈ ਅਕਤੂਬਰ ਦੇ ਵਿੱਚ ਤੇ ਉਹਦੇ ਵਿੱਚ ਸ਼ੈਫ ਹੋਏਗਾ ਕਿ ਨਹੀਂ ਦੈਟਸ ਅ ਬਿਗ ਕੁਐਸਚਨ ਤੇ ਜਦੋਂ ਉਹ ਲਿਸਟ ਆਏਗੀ ਆਪਾਂ ਨੂੰ ਉਦੋਂ ਹੀ ਪਤਾ ਲੱਗੇਗਾ
ਜੀ ਅੱਗੇ ਸਾਡੇ ਨਾਲ ਕਾਲਰ ਬਣੇ ਹੋਏ ਨੇ 627 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਮੈਮ
ਹਾਂਜੀ ਕੌਣ ਬੋਲ ਰਹੇ ਜੀ
ਹਾਂਜੀ ਮੈਮ ਮੈਂ ਹਰਮਨਪ੍ਰੀਤ ਬੋਲ ਰਹੀ ਹਾਂ ਮੇਰੀ ਕੁਆਰੀ ਰਿਗਾਰਡਿੰਗ 491 ਵੀਜ਼ਾ ਬਾਰੇ ਹੈ ਐਂਡ ਮੇਰੀ ਨੋਮੀਨੇਸ਼ਨ ਰੀਸੈਂਟਲੀ ਅਪਰੂਵ ਹੋਈ ਹੈ ਔਨ 30th ਆਫ ਜੂਨ ਬਟ ਮੇਰੀ ਸਕਿੱਲ ਅਸੈਸਮੈਂਟ 20 ਜੂਨ ਨੂੰ ਐਕਸਪਾਇਰ ਹੋ ਗਈ ਸੀ ਹੁਣ ਮੈਨੂੰ ਇਹ ਡਾਊਟ ਹੈ ਕਿ ਮੈਂ 491 ਵੀਜ਼ਾ ਲੌਂਚ ਕਰ ਸਕਦੀ ਹਾਂ ਕਿਉਂਕਿ ਮੇਰੀ ਸਕਿੱਲ ਅਸੈਸਮੈਂਟ 20 ਜੂਨ ਨੂੰ ਐਕਸਪਾਇਰ ਹੋ ਗਈ ਸੀ
ਤੁਹਾਡੀ ਤੁਹਾਨੂੰ ਇਨਵੀਟੇਸ਼ਨ ਕਿੱਦਣ ਆਇਆ ਜੀ
ਇਨਵੀਟੇਸ਼ਨ ਮੇਰੀ 30 ਜੂਨ ਨੂੰ ਆਈ ਹੈ ਮੈਮ
30th ਜੂਨ ਨੂੰ ਆਇਆ ਤੇ ਤੁਹਾਡੀ ਜਿਹੜੀ ਸਕਿੱਲ ਅਸੈਸਮੈਂਟ ਹੈ ਉਹ ਕਦੋਂ ਐਕਸਪਾਇਰ ਹੋਈ ਹੈ
ਉਹ 20 ਜੂਨ ਨੂੰ 10 ਡੇਸ ਪਹਿਲਾਂ
ਤੇ ਉਹਨਾਂ ਨੇ ਤੁਹਾਨੂੰ ਇਨਵੀਟੇਸ਼ਨ ਕਿਵੇਂ ਦਿੱਤਾ ਐਕਸਪਾਇਰਡ ਵਾਲੀ ਤੇ
ਪਤਾ ਨੀ ਮੈਮ ਉਹਨਾਂ ਨੇ ਮੇਰੀ 20 ਜੂਨ ਨੂੰ ਮਤਲਬ ਸਕਿੱਲ ਅਸੈਸਮੈਂਟ 20 ਜੂਨ ਤੱਕ ਵੈਲਿਡ ਸੀ ਬਟ ਉਹਨਾਂ ਨੇ ਇਨਵੀਟੇਸ਼ਨ ਮੇਰੀ 30 ਜੂਨ ਨੂੰ ਲਾਈਕ ਜੋ ਵੀ ਉਹਨਾਂ ਨੇ ਫਾਈਨੈਂਸ਼ੀਅਲ ਈਅਰ ਦੀਆਂ ਕੱਢੀਆਂ ਹੁੰਦੀਆਂ ਬਟ 30 ਜੂਨ ਨੂੰ
ਇਨਵੀਟੇਸ਼ਨ ਨਿਊ ਸਾਊਥ ਵੇਲਸ ਤੋਂ
ਨਹੀਂ ਨਹੀਂ ਮੈਮ ਵਿਕਟੋਰੀਆ ਦੀ
ਵਿਕਟੋਰੀਆ ਕੰਟੈਕਟ ਕਰੋ ਜੀ ਵਿਕਟੋਰੀਆ ਨੂੰ ਹੁਣ ਤੁਹਾਨੂੰ ਮੇਰੇ ਹਿਸਾਬ ਨਾਲ ਪਹਿਲੀ ਗੱਲ ਇਹ ਕਿ ਨਵੀਂ ਗੈਟ ਦ ਨਿਊ ਸਕਿੱਲ ਅਸੈਸਮੈਂਟ ਡਨ ਠੀਕ ਹੈ ਜਿੰਨੀ ਦੇਰ ਤੱਕ ਵੇਟ ਕਰ ਰਹੇ ਹੋ ਕਿਉਂਕਿ ਵੀ ਡੋਂਟ ਨੋ ਕਿ ਵਿਕਟੋਰੀਆ ਨੇ ਕਦੋਂ ਖੁੱਲਣਾ ਹੈ ਵਿਕਟੋਰੀਆ ਨੂੰ ਇੱਕ ਵਾਰ ਨੋਟੀਫਾਈ ਕਰ ਦੋ ਕਿ ਵੀ ਆਹ ਤੁਹਾਡੇ ਤੋਂ ਐਰਰ ਹੋਇਆ ਕਿਉਂਕਿ ਇਸ ਇਹ ਐਪਲੀਕੇਸ਼ਨ ਜੇ ਤੁਸੀਂ ਲਾਉਂਦੇ ਹੋ ਤੇ ਇਹਦੇ ਗ੍ਰਾਂਟ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਨੇ 99.9% ਇਹ ਰਿਫਿਊਜ਼ ਹੋਏਗਾ 0.01% ਇਹ ਵੀ ਓਵਰਲੁੱਕ ਹੋ ਜਾਵੇ ਕਿ ਇਸ ਅਵਸਰ ਤੇ ਗ੍ਰਾਂਟ ਹੋ ਜਾਵੇ ਠੀਕ ਹੈ ਤੇ ਜੇ ਤੁਸੀਂ ਤੁੱਕਾ ਲਾ ਕੇ ਦੇਖਣਾ ਤਾਂ ਲੌਂਚ ਕਰਕੇ ਵੇਖ ਲਓ ਬਟ ਵੈਸੇ ਜਿਹੜਾ ਪ੍ਰੋਪਰ ਪ੍ਰੋਸੈਸ ਇਹੀ ਹੈ ਕਿ ਤੁਸੀਂ ਵਿਕਟੋਰੀਆ ਨੂੰ ਕੰਟੈਕਟ ਕਰਕੇ ਦੱਸੋ ਕਿ ਤੁਹਾਡੀ ਐ ਹੋ ਗਈ ਸੀਗੀ ਐਕਸਪਾਇਰ ਦੇ ਸਟਿਲ ਗੇਵ ਯੂ ਇਨਵੀਟੇਸ਼ਨ ਵਿਚ ਵਾਜ਼ ਇਨ ਐਰਰ ਐਕਚੁਅਲੀ ਤੇ ਤੁਸੀਂ ਆਪਣੀ ਨਵੀਂ ਸਕਿੱਲ ਅਸੈਸਮੈਂਟ ਕਰਾਓ ਤੇ ਵਿਕਟੋਰੀਆ ਨੂੰ ਤੁਸੀਂ ਇਹ ਰਿਕੁਐਸਟ ਕਰੋ ਕਿ ਵੀ ਜਿਵੇਂ ਤੁਹਾਡਾ ਨਵਾਂ ਓਬਵੀਅਸਲੀ ਉਹ ਇਹੀ ਕਹਿਣਗੇ ਵੀ ਨਵਾਂ ਫਾਈਨੈਂਸ਼ੀਅਲ ਜਦੋਂ ਪ੍ਰੋਗਰਾਮ ਖੁੱਲੇਗਾ ਉਦੋਂ ਤੁਹਾਨੂੰ ਇਨਵੀਟੇਸ਼ਨ ਦੇਣਗੇ ਕਿ ਨਹੀਂ ਦੇਣਗੇ ਦੈਟਸ ਅ ਕੁਐਸਚਨ ਬਟ ਕੰਸੀਡਰ ਕਰ ਸਕਦੇ ਆ ਤੁਹਾਡੀ ਐਪਲੀਕੇਸ਼ਨ ਨਵੇਂ ਪ੍ਰੋਗਰਾਮ ਦੇ ਵਿੱਚ
ਜੀ
ਬਾਕੀ ਜੇ ਤੁਸੀਂ ਵੈਸੇ ਕਿਸਮਤ ਅਜਮਾਉਣਾ ਚਾਹੁੰਦੇ ਹੋ
ਜੀ
ਬਟ ਮੈਮ ਮੈਂ ਨਿਊ ਸਕਿੱਲ ਅਸੈਸਮੈਂਟ ਕਰਾ ਕੇ ਆਪਣੀ ਐਪਲੀਕੇਸ਼ਨ ਲੌਂਚ ਕਰ ਸਕਦੀ ਹਾਂ ਬਟ ਫਿਰ ਵੀ ਇਫੈਕਟ ਹੋਊਗਾ ਉਹਦਾ ਕੋਈ
ਨਹੀਂ ਜੀ ਹਾਂ ਬਿਲਕੁਲ ਹੋਏਗਾ ਕਿਉਂਕਿ ਐਟ ਦ ਟਾਈਮ ਜਦੋਂ ਤੁਹਾਨੂੰ ਇਨਵੀਟੇਸ਼ਨ ਆਇਆ ਉਦੋਂ ਤੱਕ ਤੁਹਾਡੀ ਤੁਹਾਡਾ ਫਰਜ਼ ਹੁੰਦਾ ਜੀ ਜਿਹੜਾ ਸਕਿੱਲ ਸਿਲੈਕਟ ਦੇ ਵਿੱਚ ਜਾ ਕੇ ਜਿਹੜਾ ਵੀ ਕੋਈ ਕੁਐਸਚਨ ਹੈ ਚੇਂਜ ਹੋ ਰਿਹਾ ਹੈ ਟਾਈਮ ਦੇ ਨਾਲ ਉਹਨੂੰ ਤੁਸੀਂ ਕਰੈਕਟ ਕਰੋ ਜਾ ਕੇ ਜੇ ਤੁਸੀਂ ਉਹ ਕਰੈਕਟ ਨਹੀਂ ਕੀਤਾ ਤਾਂ ਤੁਹਾਡੀ ਗਲਤੀ ਹੈ ਤੁਹਾਡਾ ਉਹ ਕਰੈਕਟ ਨਾ ਕਰਨ ਕਰਕੇ ਤੁਹਾਨੂੰ ਇਨਵੀਟੇਸ਼ਨ ਆਇਆ ਹੈ ਜੇ ਤੁਸੀਂ ਉਹ ਕਰੈਕਟ ਕੀਤਾ ਹੁੰਦਾ ਤਾਂ ਤੁਹਾਨੂੰ ਇਨਵੀਟੇਸ਼ਨ ਕਦੇ ਆਉਣਾ ਸੀ ਕਦੇ ਵੀ ਨਹੀਂ ਆਉਣਾ ਸੀ ਜੇ ਤੁਸੀਂ ਆਪਣਾ ਪਰਟੀਕੁਲਰ ਅੱਗੇ ਫਰਦਰ ਡਿਸਕਸ ਕਰਨਾ ਵਾ ਤਾਂ ਤੁਸੀਂ ਆਫਿਸ ਕਾਲ ਕਰ ਲਿਓ ਪਰ ਜੋ ਹੈ ਉਹ ਮੈਂ ਤੁਹਾਨੂੰ ਦੱਸਤਾ ਕਿਉਂਕਿ ਤੁਸੀਂ ਬਹਿਸ ਕੇਸ ਅਫਸਰ ਨਾਲ ਨੀ ਨਾ ਕਰ ਸਕਦੇ ਡਿਪਾਰਟਮੈਂਟ ਨੇ ਤੁਹਾਨੂੰ ਰਿਫਿਊਜ਼ ਕਰਨਾ ਹੈ ਸਟੇਟ ਨੇ ਜੋ ਕਰਤਾ ਉਹਨਾਂ ਤੋਂ ਵੀ ਗਲਤੀ ਹੋਈ ਆ
ਠੀਕ ਹੈ
ਠੀਕ ਹੈ ਜੀ
ਓਕੇ
ਓਕੇ ਜੀ
ਜੀ ਸਮਾਂ ਜਿਹੜਾ ਪ੍ਰੋਗਰਾਮ ਦਾ ਹੁਣ ਸਮਾਪਤੀ ਵੱਲ ਵੱਧ ਰਿਹਾ, ਸਾਡੇ ਕੋਲ ਸਿਰਫ ਇੱਕ ਮਿੰਟ ਦਾ ਸਮਾਂ ਔਰ ਸਵਾਲ ਬਹੁਤ ਸਾਰੇ ਨੇ ਤੇ ਇੰਨੀ ਜਲਦੀ ਜਲਦੀ ਹੁਣ ਸਾਰੇ ਸਵਾਲ ਤਾਂ ਅਸੀਂ ਸ਼ਾਮਿਲ ਨਹੀਂ ਕਰ ਸਕਾਂਗੇ। ਦਿਲਪ੍ਰੀਤ ਗਿੱਲ ਜਿਹੜੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਉਹਨਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਕੁਐਸਚਨ ਬਿਹਾਫ ਔਨ ਵਨ ਆਫ ਮਾਈ ਫਰੈਂਡ, ਆਈ ਹੈਵ ਚੇਂਜ ਮਾਈ ਫੋਨ ਨੰਬਰ ਦਿਸ ਵੀਕ ਐਂਡ ਅਪਡੇਟਡ ਇਨ ਦ ਈਮੇਲ ਅਕਾਊਂਟ, ਸਟਿਲ ਆਈ ਨੀਡ ਟੂ ਫਿਲ ਫਾਰਮ 929 though I have lost 189 visa through IME account, please processing time with us too as file lost in July 2019.
Dekho jada question hai ki to IME account je notify karta, it's the same thing, tonu hor unna kuch karan di lod nahi hai ge, baki 189 da processing time 16 mahine show ho reha ji, 14 mahine tak 90% of the applications, 14 months.
ਠੀਕ, ਸਾਡੇ ਕੋਲ ਸਵਾਲ ਕਾਫੀ ਜ਼ਿਆਦਾ ਨੇ ਇਸ ਵੇਲੇ ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਹੁਣ ਸਮਾਪਤ ਹੋ ਚੁੱਕਿਆ। ਕੰਬਾਈਨ ਵੀਜ਼ਾ ਦੇ ਬਾਰੇ ਇੱਕ ਸਵਾਲ ਜਿਹੜਾ ਉਹ ਬਾਰ ਬਾਰ ਆਇਆ ਮਨਜੀਤ ਸੰਧੂ ਹੋਰਾਂ ਦਾ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਇੱਕ ਸਵਾਲ ਜਿਹੜਾ ਸੀ ਉਹ ਇਸੇ ਤਰ੍ਹਾਂ ਦਾ ਸੀਗਾ, ਰਿਲੇਟਡ ਸੀ। ਤੁਸੀਂ ਚੱਲ ਰਹੇ ਪ੍ਰੋਗਰਾਮ ਨੂੰ ਦੁਬਾਰਾ ਸੁਣਿਓ ਕਿਉਂਕਿ ਹੁਣੇ ਹੀ ਪ੍ਰੋਗਰਾਮ ਜਦੋਂ ਖਤਮ ਹੋਣਾ ਉਹਦੀ ਵੀਡੀਓ ਜਿਹੜੀ ਉਹ ਅਵੇਲੇਬਲ ਹੋਣੀ ਹੈ ਫੇਸਬੁੱਕ ਤੇ ਇਸੇ ਤਰ੍ਹਾਂ ਕੁਛ ਪ੍ਰੋਸੈਸਿੰਗ ਟਾਈਮਸ ਦੇ ਬਾਰੇ ਜਿਹੜੇ ਸਵਾਲ ਹੈ ਉਹ ਸਾਡੇ ਕੋਲ ਪਹੁੰਚੇ ਹੋਏ ਆ। ਪ੍ਰੋਸੈਸਿੰਗ ਟਾਈਮਸ ਦੇ ਲਈ ਪ੍ਰਭਜੀਤ ਹੋਰਾਂ ਨੇ ਦੱਸਿਆ ਕਿ ਜਿਹੜਾ ਗਲੋਬਲ ਪ੍ਰੋਸੈਸਿੰਗ ਟਾਈਮ ਹੈ ਉਹਦੇ ਉੱਤੇ ਜਾ ਕੇ ਤੁਸੀਂ ਆਪਣੇ ਵੀਜ਼ਾ ਦੀਆਂ ਜਿਹੜੀਆਂ ਕੈਟਾਗਰੀਜ਼ ਆ ਉਹ ਪਾ ਕੇ ਦੇਖ ਸਕਦੇ ਹੋ ਪ੍ਰੋਸੈਸਿੰਗ ਟਾਈਮਸ। ਤੇ ਗੁਰਿੰਦਰ ਕੌਸ਼ਲ 190 ਤੇ 491 ਸ਼ੈਫ ਸਾਊਥ ਆਸਟ੍ਰੇਲੀਆ ਦੇ ਬਾਰੇ ਚ ਪੁੱਛ ਰਹੇ ਨੇ ਕਿੰਨੇ ਪੁਆਇੰਟਸ ਚਾਹੀਦੇ ਆ ਜੀ ਸਾਊਥ ਆਸਟ੍ਰੇਲੀਆ ਸ਼ੈਫ ਦੇ ਲਈ।
ਦੇਖੋ ਜੇ ਤੁਹਾਡੇ ਕੋਲ ਮਿਨੀਮਮ ਪੁਆਇੰਟਸ ਵੀ ਨੇ ਤੁਹਾਨੂੰ ਇਨਵੀਟੇਸ਼ਨ ਆ ਜਾਣਾ ਚਾਹੀਦਾ ਕਿਉਂਕਿ ਸ਼ੈਫ ਲਈ ਐਜ਼ ਸੱਚ ਕੋਈ ਵੀ ਹਾਈ ਪੁਆਇੰਟਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ
ਜੀ। ਤੇ ਲੋ ਜੀ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਹੁਣ ਸਮਾਪਤ ਹੋ ਚੁੱਕਿਆ ਹੈ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੌਰਾਨ ਜਿਹੜੇ ਸਵਾਲ ਸਾਡੇ ਤੱਕ ਪਹੁੰਚੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਵਾਲ ਜਿਹੜੇ ਆ ਉਹ ਤੁਹਾਡੇ ਅਸੀਂ ਸ਼ਾਮਿਲ ਕਰ ਸਕੀਏ, ਪਰ ਕੁਛ ਸਵਾਲ ਅਜੇ ਵੀ ਰਹਿ ਗਏ ਆ। ਪਰ ਤੁਸੀਂ ਆਪਣੀ ਜਿਹੜੀ ਡਿਟੇਲ ਡਿਸਕਸ਼ਨ ਆ ਉਹ ਪ੍ਰਭਜੀਤ ਕੌਰ ਹੋਰਾਂ ਦੇ ਨਾਲ ਕਰ ਸਕਦੇ ਹੋ ਉਹਨਾਂ ਦੇ ਫੋਨ ਨੰਬਰ ਤੇ। ਫੋਨ ਨੰਬਰ ਜਿਹੜਾ ਹੈ ਉਹ ਸਾਡੀ ਇਸ ਵੀਡੀਓ ਦੇ ਅਖੀਰ ਦੇ ਵਿੱਚ ਸਾਂਝਾ ਕੀਤਾ ਜਾਣਾ ਹੈ। ਉਹਨਾਂ ਦੀ ਕੰਟੈਕਟ ਡਿਟੇਲ ਜਿਹੜੀ ਆ ਵੀਜ਼ਾ ਏਡ ਵੱਲੋਂ ਉਹ ਵੀ ਸਾਂਝੀ ਕੀਤੀ ਜਾਣੀ ਆ। ਸੋ ਉਹਨਾਂ ਨੰਬਰਾਂ ਤੇ ਜਾ ਕੇ ਤੁਸੀਂ ਉਹਨਾਂ ਦੇ ਨਾਲ ਦੁਬਾਰਾ ਵੀ ਰਾਬਤਾ ਬਣਾ ਸਕਦੇ ਹੋ। ਇਸ ਵੇਲੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਪ੍ਰਭਜੀਤ ਜੀ, ਤੁਸੀਂ ਆਪਣਾ ਸਮਾਂ ਕੱਢੇ ਆਪਣੇ ਰੁਝੇਵਿਆਂ ਦੇ ਵਿੱਚੋਂ ਸਾਡੇ ਸਰੋਤਿਆਂ ਦੇ ਰੂਬਰੂ ਹੋਏ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਲੈਂਦੇ ਹਾਂ ਇਜਾਜ਼ਤ, ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਹੋਵਾਂਗੇ ਦੁਬਾਰਾ ਹਾਜ਼ਰ। ਇਸ ਵੇਲੇ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9198-152-93-297 ਤੇ, ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ।